ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਓ ਹਿਰਦੈ ਧਿਆਓ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬੋਰੀ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸ਼ੀਸਾ ਪੁੰਨ ਪੁੰਨ ਸ਼ੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਰਦਾਨੇ ਅਵਲੋਕ ਅਹਾਰਾ ਮਨ ਮਹਿ ਗਟੀ ਵਿਚਾਰੀ ਜਹ ਵਿਦ ਗੁਣੀ ਸੋ ਜਾਨੀ ਸ੍ਰੀ ਗੁਰ ਅੰਤਰ ਜਮੀ ਸਾਰੀ
ਸ਼ਹਿਨ ਸ਼ਾਹੇ ਅਰਧਵਾਲਮ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਆਪਣੇ ਜਥੇ ਸਮੇਤ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ। ਗੁਰੂ ਸਵਾਰਿਓ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਇਸ ਅੰਦਰ ਆਪਾਂ ਕੱਲ ਦੇ ਦੀਵਾਨ ਵਿਚ ਇਥੋਂ ਤੱਕ ਵਿਚਾਰ ਕੀਤੀ ਸੀ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਤੇ ਭਾਈ ਮਰਦਾਨਾ ਤਲਵੰਡੀ ਤੋਂ ਚੱਲੇ ਨੇ ਚੜਿਆ ਸੋਧਣ ਧਰਤ ਲੁਕਾਈ ਸੁਲਤਾਨਪੁਰ ਲੋਧੀ ਤੋਂ ਵਾਹਿਗੁਰੂ ਸੁਲਤਾਨਪੁਰ ਲੋਧੀ ਤੋਂ ਤੁਰੇ। ਚੜਿਆ ਸੋਧਣ ਧਰਤ ਲੁਕਾਈ ਇਸ ਮਾਨਵਤਾ ਨੂੰ ਸੋਧਣ ਵਾਸਤੇ। ਤੇ ਪਾਤਸ਼ਾਹ ਪੁੱਛਦੇ ਨੇ ਕਿ ਮਰਦਾਨਿਆ ਦੱਸ ਹੁਣ ਕਿਹੜੀ ਦਿਸ਼ਾ ਵਾਲੇ ਪਾਸੇ ਚੱਲੀ। ਭਾਈ ਮਰਦਾਨਾ ਕਹਿਣ ਲੱਗੇ, ਪਾਤਸ਼ਾਹ ਤੁਸੀਂ ਤੇ ਆਪ ਨਿਰੰਕਾਰ ਹੋ, ਮੈਂ ਤੁਹਾਡਾ ਸੇਵਕ ਹਾਂ, ਮੈਂ ਤੁਹਾਡਾ ਦਾਸ ਹਾਂ। ਪਾਤਸ਼ਾਹ ਤੁਸੀਂ ਜਿਸ ਪਾਸੇ ਵੀ ਚੱਲੋਗੇ ਮੈਂ ਤੁਹਾਡੇ ਮਗਰ ਮਗਰ ਨਾਲ ਚੱਲਾਂ, ਜਿੱਧਰ ਤੁਹਾਡੀ ਰਜ਼ਾ ਹੋਵੇ ਮੈਂ ਉਸ ਪਾਸੇ ਚੱਲਾਂਗਾ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਫਿਰ ਮਰਦਾਨਿਆ ਐਮਨਾਬਾਦ ਨਗਰ ਵਿੱਚ ਇੱਕ ਲਾਲੋ ਨਾਮ ਦਾ ਤਰਖਾਣ ਰਹਿੰਦਾ, ਉਸ ਦੇ ਕੋਲ ਅਸਾਂ ਪਹਿਲਾਂ ਜਾਣਾ। ਤੇ ਗੁਰੂ ਸਵਾਰਿਓ, ਭਾਈ ਮਰਦਾਨਾ ਪਿੱਛੇ ਪਿੱਛੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਚੱਲਦਿਆਂ ਚੱਲਦਿਆਂ 17 ਦਿਨਾਂ ਦੇ ਵਿੱਚ ਐਮਨਾਬਾਦ ਪਹੁੰਚਦੇ। ਕੱਲ ਆਪਾਂ ਵਿਚਾਰ ਕੀਤੀ ਸੀ ਕਿ ਉੱਥੇ ਗਏ, ਉੱਥੇ ਜਾ ਕੇ ਤੇ ਭਾਈ ਲਾਲੋ ਦੇ ਘਰ ਪਹੁੰਚੇ ਨੇ, ਉਸ ਨੇ ਆਪਣੀ ਕਿਰਤ ਕਰਦਾ, ਤਰਖਾਣਾ ਕੰਮ ਕਰਦਾ, ਉੱਠ ਕੇ ਨਮਸਕਾਰ ਕੀਤੀ ਤੇ ਨਾਲ ਉਸਨੇ ਪੁੱਛ ਲਿਆ, ਕਹਿਣ ਲੱਗੇ ਕਿ ਤੁਸੀਂ ਕਿੱਥੋਂ ਆਏ। ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਨੇ, ਸਾਡਾ ਫਕੀਰੀ ਭੇਸ ਹੈ, ਸਾਡਾ ਨਗਰ ਬਹੁਤ ਦੂਰ ਹੈ, ਅਸੀਂ ਬਹੁਤ ਦੂਰੋਂ ਚੱਲ ਕੇ ਆਏ, ਦੇਸ਼ ਵਿਦੇਸ਼ ਦੀ ਯਾਤਰਾ ਵਾਸਤੇ ਨਿਕਲੇ ਹਾਂ। ਜਦੋਂ ਦੋ ਚਾਰ ਬਚਨ ਕਹੇ ਤੇ ਫਿਰ ਪੁੱਛਦੇ ਨੇ, ਕਹਿਣ ਲੱਗੇ ਕਿ ਤੁਹਾਡਾ ਨਾਮ ਕੀ ਹੈ। ਪਾਤਸ਼ਾਹ ਕਹਿਣ ਲੱਗੇ, ਨਾਮ ਤੁਸੀਂ ਆਪੇ ਹੀ ਜਾਣ ਲੈਣ। ਹੁਣ ਥੋੜਾ ਜਿਹਾ ਰੱਬ ਦਾ ਪਿਆਰਾ ਸੀ, ਉਹ ਵੀ ਜੁੜਿਆ ਸੀ ਅੰਦਰੋਂ, ਕਹਿਣ ਲੱਗਾ ਕਿ ਕੋਈ ਨਾਨਕ ਨਾਮ ਦਾ ਤਪਾ ਕਹਿੰਦੇ ਨੇ ਪ੍ਰਗਟ ਹੋਇਆ, ਪਰ ਜੋ ਤੁਹਾਡਾ ਮੈਨੂੰ ਅੰਦਾਜ਼ਾ ਲੱਗਦਾ ਜੋ ਵੇਖਣ ਵਿੱਚ ਆਇਆ, ਕਿਤੇ ਤੁਸੀਂ ਗੁਰੂ ਨਾਨਕ ਕਿਤੇ ਨਹੀਂ। ਭਾਈ ਮਰਦਾਨੋ ਕੋਲ ਮਰਦਾਨਾ ਜੀ ਕਹਿੰਦੇ ਨੇ ਕਿ ਤੁਸੀਂ ਠੀਕ ਪਛਾਣਿਆ, ਇਹ ਗੁਰੂ ਨਾਨਕ ਨੇ। ਉਸਨੇ ਫਿਰ ਭਾਈ ਮਰਦਾਨੇ ਨੂੰ ਸਵਾਲ ਕਰ ਦਿੱਤਾ ਕਿ ਤੁਸੀਂ ਕੌਣ। ਕਹਿਣ ਲੱਗੇ ਕਿ ਮੈਂ ਇਹਨਾਂ ਦਾ ਦਾਸ ਹਾਂ, ਮੈਂ ਬੇਦੀ ਕੁੱਲ ਦਾ ਡੂਮ ਅਮਰਾ ਸੀ, ਔਰ ਮੈਂ ਮੇਰੇ ਇਹ ਨਾਥ ਨੇ, ਮੈਂ ਇਹਨਾਂ ਦਾ ਸੇਵਕ ਹਾਂ, ਮੈਂ ਇਹਨਾਂ ਦੇ ਨਾਲ ਚੱਲਦਾ। ਗੁਰੂ ਸਵਾਰਿਓ, ਉੱਥੇ ਜਦੋਂ ਟਿਕ ਗਏ, ਭਾਈ ਲਾਲੋ ਨੇ ਚਰਨਾਂ ਤੇ ਨਮਸਕਾਰ ਕੀਤੀ ਹੈ, ਕਹਿਣ ਲੱਗਾ ਕਿ ਮੇਰੇ ਧੰਨ ਭਾਗ ਨੇ, ਤੁਸੀਂ ਅੱਜ ਮੈਨੂੰ ਤਾਰਨ ਵਾਸਤੇ ਆ ਗਏ ਹੋ। ਗੁਰੂ ਸਵਾਰਿਓ, ਉੱਥੇ ਫਿਰ ਭਾਈ ਲਾਲੋ ਨੇ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਤਿਆਰ ਕਰਵਾਇਆ, ਬਾਜਰੇ ਦੀ ਰੋਟੀ ਹੈ, ਸਰੋਂ ਦਾ ਸਾਗ ਹੈ, ਤੇ ਬੜੇ ਹੀ ਪਿਆਰ ਦੇ ਨਾਲ ਉਹ ਪ੍ਰਸ਼ਾਦਾ ਜਿਹੜਾ ਉਹ ਛਕਣ ਲੱਗੇ। ਪਹਿਲਾਂ ਤੇ ਭਾਈ ਲਾਲੋ ਕਹਿੰਦਾ ਕਿ ਤੁਸੀਂ ਚੌਂਕੇ ਵਿੱਚ ਬਹਿ ਕੇ ਛਕੋ, ਤੇ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਕਿਉਂਕਿ ਉਹਦੇ ਮਨ ਵਿੱਚ ਹੈ ਕਿ ਉੱਚੀ ਕੁੱਲ ਦੇ ਨੇ, ਇਹਨਾਂ ਨੂੰ ਇੱਥੇ ਛਕਾਉਣਾ ਠੀਕ ਨਹੀਂ, ਚੌਂਕੇ ਵਿੱਚ ਬਿਠਾ ਕੇ ਸਤਿਕਾਰ ਦੇ ਨਾਲ ਚੌਂਕਾ ਸੁੱਚਾ ਕਰਕੇ ਤੇ ਉੱਥੇ ਪ੍ਰਸ਼ਾਦਾ ਛਕਾਉਣੇ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਕਿ ਤੁਸੀਂ ਪ੍ਰਸ਼ਾਦਾ ਇੱਥੇ ਹੀ ਲੈ ਆਓ, ਜਿੰਨੀ ਵੀ ਸਾਰੀ ਧਰਤੀ ਹੈ ਨਾ, ਇਹ ਪਰਮਾਤਮਾ ਦੀ, ਔਰ ਸਾਰੀ ਧਰਤੀ ਹੀ ਸੁੱਚੀ ਹੈ, ਇਸ ਵਹਿਮ ਵਿੱਚ ਨਹੀਂ ਪੈਣਾ। ਉਸ ਦੇ ਅੰਦਰ ਦਾ ਸ਼ੰਕਾ ਜਿਹੜਾ ਸੀ ਉਹ ਦੂਰ ਕੀਤਾ ਹੈ, ਬੜੇ ਪਿਆਰ ਦੇ ਨਾਲ ਦੌੜ ਕੇ ਗਿਆ ਤੇ ਜਾ ਕੇ ਹੁਣ ਪ੍ਰਸ਼ਾਦਾ ਲੈ ਕੇ ਆਇਆ। ਪ੍ਰਸ਼ਾਦਾ ਲਿਆ ਕੇ ਤੇ ਉਹਨਾਂ ਨੂੰ ਜਦੋਂ ਛਕਾਉਣ ਲੱਗੇ ਨੇ, ਭਾਈ ਮਰਦਾਨਾ ਵੀ ਮਨ ਵਿੱਚ ਸੋਚਦੇ ਨੇ ਕਿ ਇਹ ਪ੍ਰਸ਼ਾਦਾ ਹੁਣ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਵੇਗਾ, ਮਨ ਵਿੱਚ ਸੋਚੀ ਪਏ ਨੇ। ਆਓ ਇਸ ਤੋਂ ਅੱਗੇ ਪ੍ਰਸੰਗ ਆਰੰਭ ਹੁੰਦਾ, ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ, ਇੱਕ ਵਾਰੀ ਸਾਰੇ ਪਿਆਰ ਵਿੱਚ ਭਿੱਜ ਕੇ ਉਚਾਰਨ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਫੇਰ ਉਚਾਰਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਰਦਾਨੇ ਅਵਲੋਕ ਅਹਾਰਾ ਮਨ ਮਹਿ ਗਟੀ ਵਿਚਾਰੀ।
ਕਹਿੰਦੇ ਨੇ ਜਦੋਂ ਭੋਜਨ ਨੂੰ ਭਾਈ ਮਰਦਾਨਾ ਜੀ ਨੇ ਵੇਖਿਆ ਨਾ, ਤੇ ਇਹ ਮਨ ਦੇ ਵਿੱਚ ਗੱਟੀਆਂ ਗਿਣਨ ਲੱਗ ਪਿਆ, ਭਾਵ ਸੋਚਾਂ ਸੋਚਣ ਲੱਗ ਪਿਆ। ਮਨ ਦੇ ਵਿੱਚ ਅਜੇ ਸੋਚਾਂ ਸੋਚਦੇ ਨੇ ਤੇ ਜਾਨੀ ਜਾਣ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹ ਅੰਦਰ ਦੀ ਜਾਣਨ ਵਾਲੇ। ਭਾਈ ਮਰਦਾਨਾ ਜੀ ਉਸ ਭੋਜਨ ਨੂੰ ਵੇਖ ਕੇ ਤੇ ਮਨ ਵਿੱਚ ਵਿਚਾਰ ਕਰ ਰਹੇ ਨੇ, ਸੋਚਾਂ ਸੋਚ ਰਹੇ ਹਨ।
ਜਿਹ ਵਿਦ ਗੁਣੀ ਸੋ ਜਾਣੀ ਸ੍ਰੀ ਗੁਰ ਅੰਤਰ ਜਾਮੀ ਸਾਰੀ।
ਜਿਹੜੀ ਉਹਦੇ ਅੰਦਰ ਇਹ ਵਿਚਾਰ ਚੱਲ ਰਹੀ ਸੀ ਨਾ, ਉਹਨੂੰ ਅੰਤਰ ਜਾਮੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹ ਸਾਰੀ ਵਿਚਾਰ ਨੂੰ ਹੀ ਪਹਿਲਾਂ ਹੀ ਜਾਣ ਲਿਆ ਹੈ।
ਮਰਦਾਨੇ ਕਿਉਂ ਗਿਣਤੀ ਕੀਨੀ ਅਚਬੋ ਜਾਣੋ ਤਬਹੀ।
ਕਹਿੰਦੇ ਨੇ ਮਰਦਾਨਿਆਂ ਕਿਹੜੀਆਂ ਸੋਚਾਂ ਵਿਚ ਪੈ ਗਿਆ, ਕਿਹੜੀਆਂ ਗਿਣਤੀਆਂ ਕਰਦਾ ਫਿਰਨਾ, ਭੋਜਨ ਛਕੇਗਾ ਤੇ ਤੈਨੂੰ ਆਪੇ ਪਤਾ ਲੱਗ ਜਾਏਗਾ। ਪਾਤਸ਼ਾਹ ਸਮਝ ਗਏ ਨਾ, ਕਹਿੰਦੇ ਨੇ ਜਦੋਂ ਭੋਜਨ ਛਕੇਗਾ ਨਾ, ਅਚਬੋ ਭਾਵ ਹੈ ਜਦੋਂ ਛਕੇਗਾ, ਫਿਰ ਕਹਿੰਦੇ ਨੇ ਸਾਰਾ ਤੈਨੂੰ ਗਿਆਨ ਹੋ ਜਾਏਗਾ, ਤੈਨੂੰ ਪਤਾ ਲੱਗ ਜਾਏਗਾ।
ਕਹਿ ਕਰ ਦੇਨੋ ਨਿਜ ਕਰ ਆਪਣ ਅਸਨਾ ਜੋ ਦਾਨੀ ਸੁਖ ਸਭੀ।
ਜਿਹੜੇ ਸਾਰਿਆਂ ਨੂੰ ਸੁਖ ਦੇਣ ਵਾਲੇ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ, ਉਹਨਾਂ ਨੇ ਇਹ ਕਹਿ ਕੇ ਤੇ ਆਪ ਭੋਜਨ ਛਕਣਾ ਸ਼ੁਰੂ ਕਰ ਦਿੱਤਾ ਹੈ।
ਮਰਦਾਨੇ ਤਬ ਪਾਇਓ ਕੌਰਾ ਸੁਦਾ ਸਵਾਦ ਜਨ ਆਇਆ।
ਹੁਣ ਕਹਿੰਦੇ ਨੇ ਭਾਈ ਮਰਦਾਨੇ ਨੇ ਜਦੋਂ ਭੋਜਨ ਦੀ ਇੱਕ ਬੁਰਕੀ ਤੋੜ ਕੇ ਮੂੰਹ ਵਿਚ ਪਾਈ, ਇੱਕ ਨਿਵਾਲਾ ਭੋਜਨ ਦਾ ਤੋੜ ਕੇ ਜਦੋਂ ਮੂੰਹ ਵਿਚ ਪਾਇਆ ਤੇ ਸੁਦਾ ਸਵਾਦ ਜਨ ਆਇਆ। ਸੁਦਾ ਕਹਿੰਦੇ ਨੇ ਅੰਮ੍ਰਿਤ ਨੂੰ, ਕਹਿੰਦੇ ਨੇ ਅੰਮ੍ਰਿਤ ਵਰਗਾ ਰਸ, ਅੰਮ੍ਰਿਤ ਵਰਗਾ ਸਵਾਦ ਭਾਈ ਮਰਦਾਨਾ ਜੀ ਨੂੰ ਆਇਆ ਹੈ।
ਪਰਮ ਪੁਖ ਪੁਰਖ ਪੂਰਨ ਪਰਮਾਤਮਾ ਸ੍ਰੀ ਮੁਖ ਵਾਕ ਲਾਇਆ।
ਔਰ ਕਹਿੰਦੇ ਨੇ ਕਿ ਪਰਮ ਪੁਰਖ ਪੂਰਨ ਪਰਮਾਤਮ, ਜਿਹੜੇ ਪਰਮਾਤਮਾ ਦਾ ਰੂਪ ਨੇ ਭਾਵ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ, ਉਹਨਾਂ ਨੇ ਮੁਖ ਤੋਂ ਇਹ ਬਚਨ ਆਖਿਆ ਸੀ।
ਅਸਨ ਬਣਿਓ ਹੈ ਕੈਸੋ ਸੁਵਾਦਾ ਦੇਵ ਹੋ ਸੁਧ ਮਰਦਾਨਾ।
ਹੁਣ ਕਹਿੰਦੇ ਨੇ ਕਿ ਅਸਨ ਬਣਿਓ ਹੈ ਕੈਸੇ ਸੁਵਾਦਾ। ਕਹਿਣ ਲੱਗੇ ਮਰਦਾਨਿਆ ਹੁਣ ਇਹ ਦੱਸ ਕਿ ਭੋਜਨ ਕਿੰਨਾ ਕੁ ਸਵਾਦ ਬਣਿਆ। ਇਸ ਗੱਲ ਦੀ ਕਹਿੰਦੇ ਨੇ ਦੇਵੋ ਸੁਧ ਮਰਦਾਨਾ। ਸੁਧ ਕਹਿੰਦੇ ਨੇ ਖਬਰ, ਜਾਣਕਾਰੀ। ਕਹਿਣ ਲੱਗੇ ਕਿ ਇਸ ਗੱਲ ਦੀ ਹੁਣ ਜਾਣਕਾਰੀ ਦੇ ਤੇ ਭੋਜਨ ਕਿਸ ਤਰ੍ਹਾਂ ਦਾ ਬਣਿਆ ਹੈ।
ਮੁਸਕ ਮਨਾਕ ਭਨੇ ਬਚ ਐਸੇ ਕੈਸੇ ਕਰੋ ਬਖਾਨਾ।
ਹੁਣ ਭਾਈ ਮਰਦਾਨਾ ਜੀ ਜਿਹੜੇ ਨੇ ਨਾ, ਉਹ ਕੇਵਲ ਮੁਸਕਰਾ ਪਏ, ਬੋਲੇ ਕੁਝ ਨਹੀਂ, ਮੁਸਕਰਾ ਕੇ ਨਾ ਤੇ ਕਹਿਣ ਲੱਗੇ ਕਿ ਮਹਾਰਾਜ ਜੀ ਕੈਸੇ ਕਰੋ ਬਖਾਨਾ। ਕਹਿਣ ਲੱਗੇ ਮੈਂ ਕਿਸ ਤਰ੍ਹਾਂ ਬਖਿਆਨ ਕਰਾਂ, ਮੈਂ ਬੋਲ ਕੇ ਕਿਵੇਂ ਦੱਸਾਂ, ਕਿਉਂਕਿ ਆਪਾਂ ਪੜ੍ਹਦੇ ਹਾਂ ਨਾ ਕਿ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਇੰਨਾ ਰਸ ਆ ਗਿਆ ਕਿ ਹੁਣ ਸ਼ਬਦਾਂ ਦੇ ਵਿੱਚ ਕਹਿੰਦੇ ਨੇ ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਕਹਿੰਦੇ ਨੇ ਕਿ ਮੈਂ ਕਿਸ ਤਰ੍ਹਾਂ ਬਿਆਨ ਕਰਕੇ ਦੱਸਾਂ।
ਸੁਣਿਓ ਸੁਧਾ ਪਸ਼ਯੰਤ ਨਾ ਕਬੂ ਸਾਧ ਬਣਿਓ ਹੈ ਸੂ।
ਕਹਿਣ ਲੱਗੇ ਕਿ ਅੱਜ ਤੱਕ ਇਸ ਤਰ੍ਹਾਂ ਦਾ ਅੰਮ੍ਰਿਤ ਰੂਪੀ ਭੋਜਨ ਜਿਹੜਾ ਮੈਂ ਅੱਜ ਤੱਕ ਕਦੇ ਵੀ ਨਹੀਂ, ਇੰਨਾ ਸਵਾਦ ਭੋਜਨ ਬਣਿਆ ਇਸ ਤਰ੍ਹਾਂ ਦਾ ਮੈਂ ਕਦੇ ਵੀ ਸਵਾਦਿਸ਼ਟ ਭੋਜਨ ਨਹੀਂ ਵੇਖਿਆ ਹੈ।
ਅੰਤਰਜਾਮੀ ਜਾਨੋ ਤੁਮ ਸਭ ਵਰਤ ਹੈ ਔਰ ਮੈਂ ਜੋ।
ਪਾਤਸ਼ਾਹ ਤੁਸੀਂ ਸਾਰੇ ਅੰਦਰ ਦੀਆਂ ਜਾਣਨ ਵਾਲੇ ਹੋ, ਜੋ ਹਿਰਦੇ ਵਿੱਚ ਚੱਲ ਰਿਹਾ ਨਾ ਪਾਤਸ਼ਾਹ, ਉਹ ਸਾਰਾ ਤੁਸੀਂ ਆਪ ਹੀ ਸਮਝਦੇ ਹੋ, ਤੁਸੀਂ ਜਾਣਦੇ ਹੋ।
ਲਾਲੋ ਬਿਨੈ ਸੁਣਾਈ ਸੁਣ ਕੇ ਵਡਿਆਂ ਕੀ ਵਡਿਆਈ।
ਜਦੋਂ ਹੁਣ ਭਾਈ ਲਾਲੋ ਜੀ ਕੋਲ ਬੈਠੇ ਸੁਣਦੇ ਨੇ ਨਾ, ਤੇ ਭਾਈ ਲਾਲੋ ਜੀ ਕਹਿਣ ਲੱਗੇ ਇਹੀ ਤੇ ਵੱਡਿਆਂ ਦੀ ਵਡਿਆਈ ਹੈ। ਜਿਹੜੇ ਵੱਡੇ ਲੋਕ ਹੁੰਦੇ ਨੇ ਨਾ, ਉਹ ਇਸੇ ਤਰ੍ਹਾਂ ਹੀ ਵਡਿਆਈ ਕਰਦੇ ਹਨ।
ਭਾਉ ਪੁਰਖ ਮੈਂ ਦੇਖਤ ਹਿਤ ਕਰ ਅਸਨ ਵਿਚਾਰ ਨਾ ਕਾਈ।
ਕਹਿੰਦੇ ਨੇ ਉਹ ਆਪਣੇ ਪਿਆਰਿਆਂ ਦੇ ਅੰਦਰ ਦਾ ਪ੍ਰੇਮ ਵੇਖਦੇ ਨੇ, ਹਿੱਤ ਵੇਖਦੇ ਨੇ, ਉਹ ਭੋਜਨ ਨਹੀਂ ਵੇਖਦੇ। ਉਹ ਤੇ ਕੇਵਲ ਅੰਦਰ ਦਾ ਪ੍ਰੇਮ ਵੇਖਦੇ ਨੇ ਕਿ ਕਿੰਨੇ ਪ੍ਰੇਮ ਨਾਲ ਛਕਾਰਿਆ ਹੈ।
ਭਾਜੀ ਲੀਂਦੀ ਬਿਦਰ ਕੀ ਦਰਯੋਧਨ ਤਜ ਰਾਜ,
ਕਹਿੰਦੇ ਨੇ ਕਿ ਵੇਖੋ ਕਿ ਪੁਰਾਤਨ ਗਾਥਾਵਾਂ ਵੀ ਜਿਹੜੀਆਂ ਨੇ ਨਾ ਉਹਨਾਂ ਵਿੱਚ ਕ੍ਰਿਸ਼ਨ ਜੀ ਜਿਹੜੇ ਨੇ ਉਹ ਦਰਯੋਧਨ ਨੂੰ ਛੱਡ ਕੇ ਉਹਦਾ ਰਾਜ ਭਾਗ ਛੱਡ ਕੇ ਤੇ ਕ੍ਰਿਸ਼ਨ ਜੀ ਪਿਦਰ ਦੇ ਕੋਲ ਗਏ ਸਨ। ਕਿਉਂ? ਗੋਬਿੰਦ ਭਾਓ ਭਗਤ ਕਾ ਭੁੱਖਾ, ਪਰਮਾਤਮਾ ਨੂੰ ਕੋਈ ਭੋਜਨ ਦੀ ਭੁੱਖ ਨਹੀਂ, ਉਹ ਕੇਵਲ ਪ੍ਰੇਮ ਦੇ ਭੁੱਖੇ ਹੁੰਦੇ ਨੇ ਤੇ ਪ੍ਰੇਮ ਜਿਹੜਾ ਉਹ ਬਿਦਰ ਦੇ ਕੋਲ ਹੈ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੇ। ਕਹਿੰਦੇ ਨੇ ਜਿਹੜਾ ਪਿਆਰ ਮੈਂ ਬਿਦਰ ਦੇ ਵਿੱਚ ਵੇਖਿਆ ਨਾ ਉਹ ਗਰੀਬ ਮੈਨੂੰ ਚੰਗਾ ਲੱਗਦਾ। ਕਿਉਂ? ਕਿਉਂਕਿ ਇੱਥੇ ਖੇਡ ਸਾਰੀ ਪ੍ਰੇਮ ਦੀ ਏ, ਖਾਣ ਪੀਣ ਦੀ ਗੱਲ ਨਹੀਂ ਹੁੰਦੀ, ਇੱਥੇ ਪ੍ਰੇਮ ਦੀ ਖੇਡ ਹੈ ਸਾਰੀ। ਤੇ ਕ੍ਰਿਸ਼ਨ ਜੀ ਦੁਰਯੋਧਨ ਨੂੰ ਛੱਡ ਕੇ ਤੇ ਬਿਦਰ ਦੇ ਘਰ ਚਲੇ ਗਏ ਸਨ।
ਨਿਜਵਰ ਕੇ ਤੰਦੁਲ ਲਏ ਬਿਰਦ ਗਰੀਬ ਨਿਵਾਜ,
ਔਰ ਕਹਿੰਦੇ ਨੇ ਗਰੀਬ ਨਿਵਾਜ ਕ੍ਰਿਸ਼ਨ ਜੀ ਨੇ ਸਦਾਮੇ ਦੇ ਤੰਦੁਲ ਲੈ ਕੇ ਤੇ ਉਹ ਚੱਬੇ ਸਨ, ਭਾਵ ਭੁੱਜੇ ਹੋਏ ਚਾਵਲ ਜਿਹੜੇ ਨੇ ਉਹ ਲੈ ਕੇ ਤੇ ਉਹ ਚੱਬੇ ਤੇ ਕਿਹਾ ਸੀ ਕਿ ਮੈਨੂੰ ਬੜਾ ਹੀ ਆਨੰਦ ਆਇਆ। ਕਿਉਂਕਿ ਗੱਲ ਅੰਦਰ ਦੇ ਪ੍ਰੇਮ ਦੀ ਹੈ, ਉਹ ਪ੍ਰੇਮ ਵੇਖਦੇ ਹਨ।
ਜਾਤ ਪੀਲਨੀ ਨੀਚ ਕੇ ਝੂਠੇ ਲੀਨੇ ਬੇਰ,
ਔਰ ਰਾਮਚੰਦਰ ਜੀ ਨੇ ਵੀ ਜਿਹੜੀ ਨੀਵੀਂ ਜਾਤ ਦੀ ਭੀਲਣੀ ਸੀ ਉਹ ਪ੍ਰੇਮ ਵਿੱਚ ਭਿੱਜੀ ਹੋਈ ਸੀ ਤੇ ਉਸ ਦੇ ਝੂਠੇ ਬੇਰ ਜਿਹੜੇ ਸਨ, ਕਿਉਂਕਿ ਉਹ ਵੇਖਦੀ ਏ ਕਿ ਕੋਈ ਮਿੱਠਾ ਕੋਈ ਫਿੱਕਾ ਕੋਈ ਕੌੜਾ ਤੇ ਨਹੀਂ ਹੈ, ਉਹ ਪਹਿਲਾਂ ਆਪ ਚੱਖਦੀ ਏ ਤੇ ਫੇਰ ਉਹ ਰਾਮਚੰਦਰ ਜੀ ਵਾਸਤੇ ਰੱਖਦੀ। ਇਸ ਤਰ੍ਹਾਂ ਕਹਿੰਦੇ ਨੇ ਕਿ ਉਹ ਪ੍ਰੇਮ ਵਿੱਚ ਭਿੱਜੀ ਦੇ ਝੂਠੇ ਬੇਰ ਜਿਹੜੇ ਸਨ ਉਹ ਰਾਮਚੰਦਰ ਜੀ ਨੇ ਛਕੇ ਸਨ।
ਕੇਵਲ ਭਾਵ ਸੁਭਾਵ ਗੁਣ ਅਵਗਨ ਨਹਿਰ,
ਔਰ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਆਪਣੇ ਪਿਆਰਿਆਂ ਦੇ ਗੁਣ ਅਵਗੁਣ ਨਹੀਂ ਵੇਖਦੇ, ਉਹ ਕੇਵਲ ਪ੍ਰੇਮ ਹੀ ਵੇਖਦੇ ਹਨ।
ਬਿਗਸੇ ਸ੍ਰੀ ਨਾਨਕ ਮੁਖ ਪਾਖੀ ਸੁਦਾ ਅਸਨ ਮਹਿ ਪਾਵਾ,
ਔਰ ਫੇਰ ਪ੍ਰਸੰਨ ਹੋ ਗਏ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਤੇ ਉਹਨਾਂ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਕਿ ਸੱਚਮੁੱਚ ਤੁਸਾਂ ਅੰਮ੍ਰਿਤ ਅੱਜ ਭੋਜਨ ਦੇ ਵਿੱਚ ਅੰਮ੍ਰਿਤ ਹੀ ਪਾਇਆ ਹੈ, ਭਾਵ ਤੁਸੀਂ ਇਹ ਭੋਜਨ ਨਹੀਂ ਤੁਸੀਂ ਅੰਮ੍ਰਿਤ ਹੀ ਤਿਆਰ ਕੀਤਾ ਹੈ।
ਇਸ ਮੈਂ ਤੇ ਆਵਤ ਅਸ ਸਾਦਾ ਭੋਜਨ ਭਲੋ ਬਨਾਵਾ,
ਔਰ ਇਸੇ ਤਰ੍ਹਾਂ ਇਸ ਤਰ੍ਹਾਂ ਦਾ ਇਹਦੇ ਵਿੱਚ ਸਵਾਦ ਅੱਜ ਸਾਨੂੰ ਆ ਰਿਹਾ, ਬੜਾ ਹੀ ਸਵਾਦਿਸ਼ਟ ਬੜਾ ਭਲਾ ਬਹੁਤ ਵਧੀਆ ਤੁਸੀਂ ਭੋਜਨ ਜਿਹੜਾ ਉਹ ਤਿਆਰ ਕੀਤਾ ਹੈ।
ਹਾਥ ਬੰਦ ਅਭਬੰਧਤ ਲਾਲੋ ਪਦ ਅਰਬਿੰਦ ਮਕੰਦਾ,
ਔਰ ਕਹਿੰਦੇ ਨੇ ਭਾਈ ਲਾਲੋ ਨੇ ਹੱਥ ਬੰਨ ਕੇ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾ ਕਮਲਾ ਤੇ ਨਮਸਕਾਰ ਕਰਦਾ ਹੈ।
ਜਨਮ ਜਨਮ ਕੇ ਕਲਮ ਲਖੋਏ ਭਵ ਬੰਧਨ ਕਰ ਮੰਦਾ,
ਔਰ ਜਨਮਾਂ ਜਨਮਾਂਤਰਾਂ ਦੇ ਪਾਪ ਜਿਹੜੇ ਸਨ ਉਹ ਧੋ ਦਿੱਤੇ ਦੂਰ ਕਰ ਦਿੱਤੇ, ਸੰਸਾਰਕ ਬੰਧਨ ਜਿਹੜੇ ਨੇ ਸਾਰੇ ਅੱਜ ਨਾਸ਼ ਹੋ ਗਏ ਹਨ।
ਆਜ ਕਿਓ ਕਿਰਤਾਰਥ ਮੋਕ ਹੋ ਸ੍ਰੀ ਗੁਰੂ ਨਾਨਕ ਭੋਗਤ ਦਾਈ,
ਕਹਿੰਦੇ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮੁਕਤੀ ਤੇ ਦਾਤੇ ਸਤਿਗੁਰੂ ਜੀ, ਅੱਜ ਤੁਸੀਂ ਮੇਰੇ ਤੇ ਬਹੁਤ ਵੱਡਾ ਪਾਰ ਉਪਕਾਰ ਕੀਤਾ ਹੈ, ਮੇਰੇ ਤੇ ਬੜੀ ਕਿਰਪਾ ਕੀਤੀ, ਮੈਨੂੰ ਕਿਰਤਾਰਥ ਕੀਤਾ ਹੈ।
ਕੂਪ ਵਿਖੇ ਹਮ ਬੂਡਤ ਥੇ ਕਰੁਣਾ ਕਰਕੇ ਤੁਮ ਲੀਨ ਬਚਾਈ,
ਕਹਿੰਦੇ ਨੇ ਮਹਾਰਾਜ ਅਸੀਂ ਤੇ ਪਾਪਾਂ ਦੇ ਕਰਕੇ ਖੂਹ ਵਿਚ ਡਿੱਗਦੇ ਜਾ ਰਹੇ ਸੀ, ਹਨੇਰੇ ਖੂਹ ਵਿਚ ਡਿੱਗਦੇ ਜਾ ਰਹੇ ਸੀ, ਪਰ ਕਰੁਣਾ ਕਰਕੇ ਤੁਮ ਲੀਨ ਬਚਾਈ, ਤੁਸੀਂ ਕਿਰਪਾ ਕਰਕੇ ਤੁਸੀਂ ਬਖਸ਼ਿਸ਼ ਕਰਕੇ ਤਰਸ ਕਰਕੇ ਸਾਨੂੰ ਬਾਹਰ ਕੱਢ ਲਿਆ, ਅੱਜ ਸਾਨੂੰ ਬਚਾ ਲਿਆ ਹੈ।
ਪੂਰਨ ਰੂਪ ਪਰਾਤਮ ਹੋ ਨਿਜ ਦਾਸਨ ਕੇ ਨਿਤ ਹੋਤ ਸੁਹਾਈ,
ਔਰ ਕਹਿਣ ਲੱਗੇ ਕਿ ਤੁਸੀਂ ਪੂਰਨ ਰੂਪ ਅੰਦਰ ਪਰਮਾਤਮਾ ਹੋ, ਆਪਣੇ ਦਾਸਾਂ ਦੇ ਤੁਸੀਂ ਨਿਤ ਸਦਾ ਹੀ ਸਹਾਇਤਾ ਕਰਦੇ ਹੋ, ਆਪਣੇ ਪਿਆਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਹੋ, ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਜਿਵੇਂ ਪ੍ਰਹਲਾਦ ਨੂੰ ਤਾਰ ਦਿੱਤਾ, ਸਹਾਇਤਾ ਕੀਤੀ, ਇਸੇ ਤਰ੍ਹਾਂ ਹੀ ਕਹਿੰਦੇ ਨੇ ਹਰ ਨਾਕਸ਼ ਦੁਸ਼ਟ ਵਰਗਿਆਂ ਨੂੰ ਮਾਰਿਆ। ਆਪਣੇ ਪਿਆਰਿਆਂ ਦੀ ਉਹ ਲਾਜ ਰੱਖਦਾ ਹੈ।
ਯਹ ਯੋ ਕਹਿ ਕਹਿ ਪਦ ਕੋ ਗਹਿ ਕਹਿ ਅਤ ਦੀਨਤ ਸੋ ਤਿਨ ਗਰੀਬ ਨਿਭਾਈ।
ਔਰ ਕਹਿੰਦੇ ਨੇ ਕਿ ਯੋ ਕਹਿ ਕੇ ਪਦ ਕੋ ਗਹਿ ਕੇ, ਇਸੇ ਤਰ੍ਹਾਂ ਕਹਿ ਕੇ ਤੇ ਚਰਨ ਫੜ ਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੇ ਦੀਨ ਹੋ ਕੇ ਬੜੀ ਨਿਮਰਤਾ ਦੇ ਨਾਲ ਉਸ ਨੇ ਆਪਣਾ ਸੀਸ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਵਾ ਦਿੱਤਾ ਹੈ।
ਉਪਰ ਸੀਸ ਉਠਾਵਹਿ ਨਾ ਜਬ ਸ੍ਰੀ ਗੁਰ ਹਾਥ ਧਰਾ ਸਿਰ ਤਾਹੀ।
ਹੁਣ ਜਦੋਂ ਉਹਨੇ ਚਰਨਾਂ ਤੇ ਸੀਸ ਰੱਖਿਆ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਆਪਣਾ ਮੁਬਾਰਕ ਹੱਥ ਉਹਦੇ ਸਿਰ ਦੇ ਉੱਤੇ ਰੱਖ ਦਿੱਤਾ। ਗੁਰੂ ਨਾਨਕ ਦੇ ਪਾਤਸ਼ਾਹ ਦਾ ਹੱਥ ਸੀਸ ਤੇ ਹੈ ਤੇ ਹੁਣ ਭਾਈ ਲਾਲੋ ਜਿਹੜਾ ਨਾ ਉਹ ਆਪਣਾ ਚਰਨਾਂ ਤੋਂ ਸੀਸ ਚੁੱਕ ਹੀ ਨਹੀਂ ਰਿਹਾ। ਜਿੰਨਾ ਚਿਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਹੱਥ ਸਿਰ ਤੇ ਹੈ ਨਾ ਉਹ ਆਪਣਾ ਸੀਸ ਚਰਨਾਂ ਤੋਂ ਨਹੀਂ ਚੁੱਕਦਾ ਹੈ।
ਸ਼ੂਬਤ ਹੱਥ ਕਪਾਟ ਖੁੱਲੇ ਤਹਿ ਲੋਕਨ ਕੀ ਸੁਧ ਭੀ ਮਨ ਮਾਹੀ।
ਔਰ ਕਹਿੰਦੇ ਨੇ ਕਿ ਜਦੋਂ ਹੱਥ ਛੋਇਆ ਨਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਉਹਦੇ ਸਿਰ ਤੇ ਹੱਥ ਰੱਖਿਆ ਤੇ ਗੁਰੂ ਸਵਾਰਿਓ ਇਹ ਕਿਸੇ ਆਮ ਮਨੁੱਖ ਦਾ ਨਹੀਂ, ਇਹ ਰੱਬ ਦਾ ਹੱਥ ਹੈ ਸਿਰ ਤੇ। ਤੇ ਭਾਈ ਲਾਲੋ ਦੇ ਕਪਾਟ ਹੀ ਖੁੱਲ ਗਏ। ਭਾਈ ਲਾਲੋ ਨੂੰ ਅੱਜ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ। ਇੰਨਾ ਗਿਆਨ ਬਖਸ਼ਿਸ਼ ਕਰ ਦਿੱਤਾ, ਉਹਦਾ ਸਾਰਾ ਗਿਆਨਤਾ ਦਾ ਹਨੇਰਾ ਕੱਟਿਆ ਗਿਆ, ਉਹਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ। ਤੇ ਗੁਰੂ ਸਵਾਰਿਓ ਪਾਤਸ਼ਾਹ ਜੀ ਨੇ ਉਹਦੇ ਕਪਾਟ ਖੋਲ ਦਿੱਤੇ ਹਨ।
ਪੰਕਜ ਪਾਨ ਮੁਕੰਦ ਕੇ ਲਾਗਤ ਪਾ ਜੋ ਆਨੰਦ ਨਾ ਜਾਏ ਸੋ ਪਰਾਹੀ।
ਔਰ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਹੱਥ ਲੱਗਦਿਆਂ ਹੀ ਜੋ ਆਨੰਦ ਆਇਆ ਉਹ ਕਿਹਾ ਹੀ ਨਹੀਂ ਜਾ ਸਕਦਾ ਹੈ। ਕਹਿੰਦੇ ਨੇ ਇੰਨਾ ਕੁ ਆਨੰਦ ਆਇਆ ਕਿ ਉਹ ਸ਼ਬਦਾਂ ਵਿੱਚ ਵਰਣਨ ਹੀ ਨਹੀਂ ਕੀਤਾ ਜਾ ਸਕਦਾ ਹੈ।
ਪੂਰਨ ਸੋਮਿਲ ਪੂਰਨ ਪਾ ਭਵ ਪੂਰਨ ਆਤਮ ਹੀ ਦਰਸਾਈ।
ਔਰ ਕਹਿੰਦੇ ਨੇ ਕਿ ਪੂਰਨ ਨੂੰ ਮਿਲ ਕੇ ਭਾਵ ਗੁਰੂ ਨਾਨਕ ਦੇ ਪਾਤਸ਼ਾਹ ਜੀ ਵੀ ਪੂਰੇ ਨੇ ਤੇ ਜਿਹੜਾ ਪੂਰੇ ਨੂੰ ਮਿਲ ਜਾਏ ਉਹ ਵੀ ਪੂਰਾ ਹੋ ਜਾਂਦਾ। ਉਹਦੇ ਅੰਦਰੋਂ ਸਾਰੇ ਜਿਹੜੇ ਨੇ ਨਾ ਗੁਣ ਉਸ ਮਾਲਕ ਦੇ ਆ ਜਾਂਦੇ ਨੇ। ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਹ ਜਦੋਂ ਪੂਰੇ ਦੇ ਨਾਲ ਜੁੜ ਗਏ ਫਿਰ ਕਹਿੰਦੇ ਨੇ ਪੂਰਨ ਸੋ ਮਿਲ ਪੂਰਨ ਪਾ ਭਾਵ ਪੂਰਨ ਆਤਮ ਹੀ ਦਰਸਾਈ। ਔਰ ਕਹਿੰਦੇ ਨੇ ਕਿ ਹੁਣ ਸੰਸਾਰ ਵਿੱਚ ਉਹ ਪਰਮਾਤਮਾ ਆਤਮ ਰੂਪ ਹੀ ਨਜ਼ਰ ਆਉਂਦਾ, ਹੁਣ ਲਾਲੋ ਆਪ ਵੀ ਪੂਰਨ ਹੋ ਗਿਆ ਹੈ।
ਤਿੰਨ ਤੀਨ ਰਹੇ ਤਹਿ ਪੌਣ ਵਿਖੈ ਭਲ ਭਾਂਤ ਦਲੈ ਦੁੱਖ ਕੀਨ ਨਿਹਾਲਾ।
ਔਰ ਕਹਿੰਦੇ ਨੇ ਕਿ ਤਿੰਨ ਦਿਨ ਉਹਦੇ ਘਰ ਵਿੱਚ ਰਹੇ ਨੇ ਗੁਰੂ ਨਾਨਕ ਦੇ ਪਾਤਸ਼ਾਹ। ਔਰ ਫੇਰ ਕਹਿੰਦੇ ਨੇ ਤਿੰਨ ਤੀਨ ਰਹੇ ਤਹਿ ਪੌਣ ਵਿਖੇ, ਤਿੰਨ ਦਿਨ ਰਹੇ ਤੇ ਚੰਗੀ ਤਰ੍ਹਾਂ ਉਹਦੇ ਜਿਹੜੇ ਦੁੱਖ ਦੂਰ ਕਰਕੇ ਉਸ ਨੂੰ ਨਿਹਾਲ ਕੀਤਾ ਹੈ।
ਮਨ ਚੀਨ ਲਈ ਮਹਿਮਾ ਗੁਰ ਕੀ ਪਦ ਪੰਕਜ ਸੇਵ ਕਰੰਤ ਵਿਸਾਲਾ।
ਔਰ ਕਹਿੰਦੇ ਨੇ ਉਸ ਦੇ ਮਨ ਨੇ ਗੁਰੂ ਸਤਿਗੁਰੂ ਜੀ ਦੀ ਮਹਿਮਾ ਜਿਹੜੀ ਹੈ ਨਾ ਉਹਨੂੰ ਹੁਣ ਪਹਿਚਾਣ ਲਿਆ ਤੇ ਚਰਨਾ ਕਮਲਾਂ ਦੀ ਉਸ ਨੇ ਬਹੁਤ ਰੱਜ ਕੇ ਸੇਵਾ ਕੀਤੀ ਹੈ।
ਲਿਵ ਲਾਗ ਅਨਾਹਦ ਕੀ ਧੁਨ ਸੋ ਬਿਨਸੇ ਭਵ ਬੰਧਨ ਔਜਮ ਜਾਲਾ।
ਕਹਿੰਦੇ ਨੇ ਅਨਾਹਦ ਧੁਨੀ ਦੇ ਨਾਲ ਉਸ ਦੀ ਹੁਣ ਲਿਵ ਜਿਹੜੀ ਏ ਉਹ ਜੁੜ ਗਈ ਏ ਤੇ ਉਹਦੇ ਸਾਰੇ ਬੰਧਨ ਤੇ ਜਮਾਂ ਦਾ ਡਰ ਜਿਹੜਾ ਸੀ ਨਾ ਜਮ ਜਾਲਾ ਜਮਾਂ ਦਾ ਡਰ ਇਹ ਸਾਰਾ ਹੁਣ ਦੂਰ ਹੋ ਗਿਆ, ਸਾਰੇ ਡਰ ਜਿਹੜੇ ਨੇ ਉਹ ਕੱਟੇ ਗਏ ਹਨ।
ਪੁਨ ਆਨ ਸਥਾਨੇ ਜਾਵਨ ਕੀ ਮਨ ਮਾਹੇ ਠਟੀ ਵਿਦ ਰੂਪ ਕਿਰਪਾਲਾ।
ਫਿਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਹੋਰ ਥਾਂ ਤੇ ਭਾਵ ਹੁਣ ਅੱਗੇ ਜਾਣ ਦੀ ਮਨ ਵਿਚ ਠਾਣ ਲਈ ਹੈ। ਹੁਣ ਪਾਤਸ਼ਾਹ ਜੀ ਅੱਗੇ ਜਾਣ ਦੀ ਕਹਿ ਰਹੇ ਹਨ।
ਮਰ ਜਾਣੇ ਸੋ ਬੂਝਹੀ ਕਿਤ ਚਲਵੇ ਕੀ ਚਾਹੇ।
ਹੁਣ ਫੇਰ ਮਰਦਾਨੇ ਨੂੰ ਪੁੱਛਦੇ ਨੇ ਕਿ ਮਰਦਾਨਿਆ ਦੱਸ ਤੇਰੀ ਕਿਹੜੇ ਪਾਸੇ ਜਾਣ ਦੀ ਚਾਹਨਾ ਹੈ। ਮਰਦਾਨਿਆ ਦੱਸ ਹੁਣ ਕਿਹੜੇ ਪਾਸੇ ਆਪਾਂ ਚੱਲੀਏ।
ਹੇਤ ਭਗਤ ਵਿਸਤਾਰ ਕੋ ਆਨ ਲਾਜ ਕਛ ਨਾ ਹੈ।
ਕਹਿੰਦੇ ਨੇ ਭਗਤੀ ਨੂੰ ਫੈਲਾਉਣਾ ਹੀ ਵਿਸਤਾਰ ਕਰਨਾ ਹੀ ਸਾਡਾ ਕਰਮ ਹੈ, ਹੋਰ ਕੋਈ ਸਾਡਾ ਕੰਮ ਨਹੀਂ ਹੈ। ਭਾਵ ਕੀ ਕੈਸੀ ਤੇ ਪ੍ਰਭੂ ਦਾ ਨਾਮ ਜਿਹੜਾ ਨਾਮ ਦਾ ਹੀ ਛੱਟਾ ਦੇਣਾ। ਹਰ ਪਾਸੇ ਭਗਤੀ ਦੀ ਪ੍ਰੇਮਾ ਭਗਤੀ ਦੀ ਗੱਲ ਕਰਨੀ ਹੈ, ਲੋਕਾਂ ਨੂੰ ਮਾਨਵਤਾ ਨੂੰ ਭਗਤੀ ਨਾਲ ਜੋੜਨਾ। ਇਸ ਕਰਕੇ ਸਾਡਾ ਕੋਈ ਵਿਸ਼ੇਸ਼ ਕਿਸੇ ਨੂੰ ਮਿਲਣ ਦੀ ਨਹੀਂ। ਤੂੰ ਦੱਸ ਕਿਹੜੇ ਪਾਸੇ ਚੱਲੀਏ, ਆਪਾਂ ਉਸੇ ਪਾਸੇ ਚੱਲ ਪੈਂਦੇ ਹਾਂ।
ਭੋ ਪ੍ਰਭ ਜੀ ਤੁਮ ਅੰਤਰ ਕੀ ਗਤ ਜਾਨਨ ਹਾਰ ਅਹੋ ਮਮਰਾਈ।
ਔਰ ਕਹਿਣ ਲੱਗੇ ਕਿ ਹੇ ਮੇਰੇ ਸਵਾਮੀ ਜੀ, ਤੁਸੀਂ ਅੰਤਰ ਦੀ ਗਤੀ ਦੇ ਜਾਨਣ ਹਾਰ ਹੋ ਤੇ ਮੇਰੇ ਮਨ ਦੇ ਸਾਰੇ ਜਿਹੜੇ ਨੇ ਭਾਵ ਤੁਸੀਂ ਅੰਦਰ ਦੀ ਜਾਣਨ ਵਾਲੇ ਹੋ।
ਬੂਝ ਲਇਓ ਮਨ ਮੋਰ ਮਨੋਰਥ ਹੈ ਜਿਤ ਚਾਹੇ ਚਲੋ ਤਹ ਜਾਈ।
ਕਹਿਣ ਲੱਗੇ ਕਿ ਤੁਸੀਂ ਮੇਰੇ ਅੰਦਰ ਦਾ ਮਨੋਰਥ ਜਿਹੜਾ ਉਹਨੂੰ ਬੁੱਝਦੇ ਹੋ, ਤੁਸੀਂ ਜਾਣਦੇ ਹੋ, ਜਾਣ ਜਾਂਦੇ ਹੋ, ਜਿੱਥੇ ਜਾਣਾ ਚਾਹੁੰਦੇ ਹੋ ਚਲੋ, ਮੈਂ ਤੁਹਾਡੇ ਨਾਲ ਚੱਲਦਾ ਹਾਂ।
ਨਿੰਦ ਕਰੈ ਬਿਨ ਬਿੰਦ ਇਹਾ ਨਰ ਮੰਦ ਮਤੀ ਗਤ ਪੰਧ ਭੁਲਾਈ।
ਔਰ ਕਹਿੰਦੇ ਨੇ ਕਿ ਪਾਤਸ਼ਾਹ ਇੱਥੇ ਲੋਕ ਜਿਹੜੇ ਨੇ ਨਾ ਉਹ ਨਿੰਦਕ ਨੇ, ਔਰ ਇਹ ਨਿੰਦਿਆ ਕਰਦੇ ਨੇ, ਇਹ ਮੰਦ ਮਤੀ ਨੇ, ਔਰ ਇਹ ਪੰਥ ਤੋਂ ਭੁੱਲੇ ਹੋਏ ਹਨ, ਰਸਤੇ ਤੋਂ ਭੁੱਲੇ ਹੋਏ ਹਨ।
ਜੋ ਤੁਮਰੋ ਔਰ ਸੋ ਤੁਮ ਜਾਨੋ ਮੋ ਉਰ ਲਾਗਤ ਹੈ ਦੁਖਦਾਈ।
ਔਰ ਕਹਿਣ ਲੱਗੇ ਪਾਤਸ਼ਾਹ ਜੀ ਕਿ ਜੋ ਤੁਹਾਡੇ ਦਿਲ ਵਿੱਚ ਹੈ ਉਹ ਤੁਸੀਂ ਜਾਣਦੇ ਹੋ, ਪਰ ਮੈਨੂੰ ਤਾਂ ਇਹ ਨਿੰਦਿਆ ਸੁਣ ਕੇ ਬੜਾ ਦੁੱਖ ਹੁੰਦਾ ਹੈ। ਭਾਈ ਮਰਦਾਨਾ ਜੀ, ਜਦੋਂ ਕੋਈ ਗੱਲ ਕਰਦਾ ਨਾ, ਕਿਉਂਕਿ ਲੋਕ ਅਣਜਾਣ ਨੇ, ਲੋਕਾਂ ਨੂੰ ਪਤਾ ਨਹੀਂ, ਔਰ ਲੋਕ, ਮੈਂ ਅੱਗੇ ਵੀ ਬੇਨਤੀ ਇੱਕ ਦਿਨ ਕੀਤੀ ਸੀ ਕਿ ਜਿਹੜੇ ਜਗਾਉਣ ਵਾਲੇ ਨੇ ਉਹ ਭੈੜੇ ਲੱਗਦੇ ਨੇ, ਹਮੇਸ਼ਾ ਸਵਾਣ ਵਾਲੇ ਲੋਕ ਚੰਗੇ ਲੱਗਦੇ ਨੇ, ਜਿਹੜੇ ਜਗਾਉਂਦੇ ਨੇ ਉਹ ਕਦੇ ਚੰਗੇ ਨਹੀਂ ਲੱਗਦੇ। ਗੁਰੂ ਸਵਾਰਿਓ, ਬੱਚੇ ਨੂੰ ਮਾਂ ਸੁੱਤੇ ਨੂੰ ਜਗਾ ਦੇਵੇ ਤੇ ਬੱਚਾ ਰੋਣ ਲੱਗ ਪੈਂਦਾ, ਉਹਨੂੰ ਮਾਂ ਭੈੜੀ ਲੱਗਣ ਲੱਗ ਪੈਂਦੀ ਵੀ ਇਹਨੇ ਮੈਨੂੰ ਸੁੱਤੇ ਨੂੰ ਜਗਾਇਆ ਕਿਉਂ। ਤਾਂ ਗੁਰੂ ਸਵਾਰਿਓ, ਜਿਨ੍ਹਾਂ ਨੇ ਗਫਲਤ ਦੀ ਨੀਂਦ ਸੁੱਤਿਆਂ ਲੋਕਾਂ ਨੂੰ ਜਗਾਇਆ, ਉਹਨਾਂ ਨੂੰ ਸਿੱਧੇ ਰਾਹ ਪਾਇਆ ਤੇ ਲੋਕਾਂ ਨੇ ਉਹਨਾਂ ਨੂੰ ਕਰਾਈਏ ਆਖਿਆ, ਕਿਸੇ ਨੇ ਭੂਤਨਾ ਆਖਿਆ, ਕਿਸੇ ਨੇ ਬੇਤਾਲਾ ਆਖਿਆ। ਜਿਨ੍ਹਾਂ ਨੇ ਜਗਤ ਨੂੰ ਤਾਲ ਵਿੱਚ ਤੁਰਨਾ ਸਿਖਾਇਆ, ਉਹਨਾਂ ਲੋਕਾਂ ਨੇ ਗੁਰੂ ਨਾਨਕ ਨੂੰ ਬੇਤਾਲਾ ਕਹਿਣਾ ਸ਼ੁਰੂ ਕਰ ਦਿੱਤਾ, ਕਿਉਂਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਤੇ ਸੰਸਾਰੀ ਬੰਦਿਆਂ ਦੀ ਸਾਂਝ ਇਸੇ ਕਰਕੇ ਨਹੀਂ ਬਣੀ, ਕਿਉਂਕਿ ਉਹਨਾਂ ਨੂੰ ਝੂਠ ਤੂਫਾਨ ਜਿਹੜਾ ਉਹ ਪਿਆਰਾ ਲੱਗਦਾ, ਉਹ ਚੰਗਾ ਲੱਗਦਾ, ਤੇ ਰੱਬ ਦੇ ਪਿਆਰੇ ਜਿਹੜੇ ਨੇ ਉਹ ਸੱਚ ਦੀ ਗੱਲ ਕਰਦੇ ਨੇ, ਸੱਚ ਹਮੇਸ਼ਾ ਕੌੜਾ ਲੱਗਦਾ। ਇਸ ਕਰਕੇ ਸੱਚ ਦਾ ਜਿਹੜਾ ਉਹ ਵਿਰੋਧ ਹੁੰਦਾ, ਸੱਚ ਤੇ ਖਲੋਣ ਵਾਲੇ ਉਹ ਵੀ ਚੰਗੇ ਨਹੀਂ ਲੱਗਦੇ। ਇਸ ਕਰਕੇ ਉਹ ਕੁਰਾਹੀਆ ਆਖਦੇ ਨੇ ਤੇ ਭਾਈ ਮਰਦਾਨਾ ਕਹਿੰਦੇ ਨੇ ਕਿ ਇਹ ਮੰਦਮਤੀ ਲੋਕ ਨੇ, ਇਹ ਜਦੋਂ ਗੱਲਾਂ ਕਰਦੇ ਨੇ, ਨਿੰਦਿਆ ਕਰਦੇ ਨੇ, ਤੇ ਪਾਤਸ਼ਾਹ ਮੈਨੂੰ ਸੁਣ ਕੇ ਬੜਾ ਦੁੱਖ ਲੱਗਦਾ ਹੈ।
ਸ੍ਰੀ ਮੁਖ ਤੇ ਪੁਨ ਬੈਨ ਪਨੇ ਅਬ ਲੋ ਵਿਦਾ ਗਵਨੇ ਮਰਦਾਨਾ।
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਫਿਰ ਮੁਖ ਤੋਂ ਇਹ ਬਚਨ ਕਰਦੇ ਨੇ ਕਿ ਮਰਦਾਨਿਆ, ਹੁਣ ਆਪਾਂ ਵਿਦਿਆ ਲਈਏ, ਹੁਣ ਇਥੋਂ ਆਪਾਂ ਵਿਦਿਆ ਹੋਈਏ ਤੇ ਆਪਾਂ ਅੱਗੇ ਚੱਲਣਾ ਸ਼ੁਰੂ ਕਰੀਏ।
ਬੋਤ ਭਲੋ ਰਹਿਬੋ ਤਹੀ ਸਤ ਸੰਗਤ ਕੋ ਮਿਲਵੋ ਜਹ ਥਾਨਾ।
ਔਰ ਕਹਿੰਦੇ ਨੇ ਕਿ ਹੋਤ ਭਲੋ ਰਹਿਬੋ ਤਹਿਮੀ ਸਤ ਸੰਗਤ ਕੋ ਮਿਲੋ ਇਸਾਨਾ। ਕਹਿਣ ਲੱਗੇ ਕਿ ਜਿੱਥੇ ਭਲੇ ਲੋਕ ਹੋਣਗੇ ਉਥੇ ਜਾ ਕੇ ਰਵਾਂਗੇ ਤੇ ਉਥੇ ਸਤਸੰਗ ਕਰਾਂਗੇ, ਬੈਠਣ ਦਾ ਮੌਕਾ ਮਿਲੇਗਾ।
ਮਾਨਵ ਦੇਖ ਦੁਖੈ ਦੁਸ਼ਟ ਆਤਮ ਧਾਮ ਰਹੇ ਸਿੱਖ ਜਾਨ ਸੁਜਾਨਾ।
ਔਰ ਕਹਿਣ ਲੱਗੇ ਕਿ ਦੁਸ਼ਟ ਆਤਮਾ ਤੋਂ ਮਨੁੱਖ ਬਹੁਤ ਦੁਸ਼ਟ ਆਤਮਾ ਮਨੁੱਖ ਬਹੁਤ ਦੂਰ ਹਨ, ਔਰ ਇਹ ਸਭ ਸੁਜਾਨ ਸਿੱਖ ਭਾਈ ਲਾਲੋ ਦੇ ਘਰ ਰਹਿੰਦੇ ਹਨ। ਇਸ ਕਰਕੇ ਗੁਰੂ ਸਵਾਰਿਓ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਨੂੰ ਸੁਜਾਨ ਸਿੱਖ ਜਾਣ ਕੇ ਇਹਦੇ ਕੋਲ ਰਹੇ ਹਾਂ।
देश विदेश सैल करें दरवेश के बेस पने सुखदाना
और फकीरां दे भेस विच देश विदेश विच सैर करदे ने सुखदाते ने ते इस तरह वचन करदे हन
कह मरदाना जावो दिस जहे मुझ पिख इओ नर पराही
केंद्र ने मरदाने ने आख्या कि जिस पासे भी मैं जांदा हां लोक मैनू वेख के इंज ही कहिंदे हन
ए आवत है डूम तिसी को जो जग पयो कराही
ए उसे दा ही डूम आ रहा है जिसने जगत नू कराए पाया जेड़ा आप भी कराए पिया होया है
सुन कर रिस आवत है मन में रहो ना करो पियाना
कहिंदे ने कि मैनू सुन के ते बड़ा मन विच गुस्सा आउंदा है इस करके मन विच आउंदा कि मैं हुण इत्थे ना रवां इत्थों चले जाइए
बिख सकल कपोलन ते इओ पाखी प्रांत चले मरदाना
कहिंदे ने गुरु नानक देव पातशाह जी ने खुश होके ते फिर वचन कीता कहण लगे कि मरदानिया आपां सवेरे ही इत्थों फिर चले चलदे हां
भई पोर गुर बच कहें लालो चित करतार
जदो दिन चढ़िया ते धन गुरु नानक देव पातशाह जी ने भाई लालो नू ए असीस दिती है कहन लगे के लालो तेनू करतार चित आवे तेरे अंदर परमात्मा दे नाम दा वासा होवे
अनत देश को रमत है होर नहीं हमार
कहिंदे ने कि असी होर देश वाले पासे हुण जा रहे हां हेरन होत हमार कहिंदे ने कि असी हुण होर पासे जाके वेखदे हां साडा होर पासे वेखण दा शौक है
औगन कौन पयो तज पहुन को गौन करो दुरत क्यों ना रहो
हुण भाई लालो जी हथ जोड़ के कहिंदे ने कि पातशाह औगन कौन पयो कहिंदे ने मेरे कोलों केड़ी गलती हो गई है तज पहुन को गौन करो दृत क्यों ना रहो कहिंदे ने कि मेरा घर छड के ते इत्थों तुसी चल पए हो कहिंदे ने मेरे घर विच तुसी क्यों नहीं रहिंदे क्यों नहीं टिकाणा करदे मेरे कोलों केड़ी गलती होई है मेरे विच केड़ा औगण है
जानो दास मुझे सुख रास उदास पए केव वाक कहो
हे सुखा दी रास पातशाह जी मेनू अपना दास समझो ते तुसी उदास क्यों होए हो
श्री प्रभ पाखत औगन तोरना मानव मूड खिजंत लहो
कहन लगे पातशाह जी कहिंदे ने कि भाई लालो तेरे विच कोई औगन नहीं तेरी सेवा विच कोई घाट नहीं है पर कुछ लोग जेड़े ने ए मंद बुद्धि लोग जेड़े ने ए अंदरों खिजदे ने ए खिजदे वेख वेख के खिजदे हन
हवै सतसंग रहन पलोत है बासर रैन आनंद अहो
और कहिंदे ने कि जिथे सतसंग होवेगा भली रहण वास्ते थां होवेगी उथे असी दिन रात आनंद दे विच टिकाणा करांगे
संत मतो परमेश्वर अंग बिलोक तुम्हें खिज क्यों दुख पावे
कहिंदे ने संत मतो तुहाडा ते संतां वाला मत है ते परमेश्वर तुहाडे पक्ष विच है परमेश्वर अंग बलोक तुम्हें खिज क्यों दुख पावे कहिंदे ने कि तुहानू वेख के लोक क्यों खिजदे ने क्यों दुखी हुंदे हन
काज नहीं कह संग तुमार पची पव माहे जो बिल लावे
और कहिंदे ने कि तुहाडे नाल उन्हां दा कोई संग नहीं कोई काम नहीं है पर संसार विच फसे हुए ए लोग क्यों विलक रहे ने क्यों दुखी हो रहे हन
संतन सो मिल बोलन वैसन हेरत ही हिरदा होलसावे
कहिंदे ने कि भाई लालो ने कहा कि संतां नू मिल के बोल के उन्हां पास बैठ के हिरदा जेड़ा वो प्रसन्न हो जांदा है
कोई एक बासर मोहे आवास रहो सुख रास भले तुम पावे
कहिंदे ने कि महाराज जी कुछ कु दिन तुसी मेरे घर विच होर टिको बाकी जिस तरह तुहानू अगो चंगा लगेगा उस तरह करियो ਪਰ ਕੁਝ ਦਿਨ ਤੁਸੀਂ ਮੇਰੇ ਘਰ ਵਿਚ ਹੋਰ ਟਿਕਣਾ ਕਰੋ।
ਸੁਣ ਸੁਣੇ ਬਚ ਫੇਰ ਕਹਿਓ ਤਹੇ ਸਾਜ ਕਹੋ ਇਹ ਕੂਰ ਨਾ ਰਾਈ।
ਫਿਰ ਭਾਈ ਲਾਲੋ ਦੀਆਂ ਇਹ ਗੱਲਾਂ ਸੁਣ ਕੇ ਸਤਿਗੁਰੂ ਜੀ ਨੇ ਕਿਹਾ ਕਿ ਤੂੰ ਸੱਚ ਕਹਿੰਦਾ ਹੈ, ਇਸ ਗੱਲ ਵਿਚ ਰੰਚਕ ਮਾਤਰ ਵੀ ਕੋਈ ਝੂਠ ਨਹੀਂ ਹੈ।
ਹੈ ਵਿਕਰਾਲ ਸੰਸਾਰ ਵਿਆਕੁਲ ਅਗਲ ਸੁਧ ਨਾ ਜਾਣਤ ਕਾਈ।
ਔਰ ਕਹਿੰਦੇ ਨੇ ਕਿ ਸੱਚਮੁੱਚ ਇਹ ਸਾਰਾ ਸੰਸਾਰ ਜਿਹੜਾ ਨਾ ਇਹ ਭਿਆਨਕ ਵਿਆਕੁਲ ਹੋਇਆ ਪਿਆ ਹੈ, ਔਰ ਇਹਨਾਂ ਨੂੰ ਅੱਗੇ ਦੀ ਇਹਨਾਂ ਨੂੰ ਬਿਲਕੁਲ ਵੀ ਕੋਈ ਖਬਰ ਜਿਹੜੀ ਹੈ ਉਹ ਨਹੀਂ ਹੈ।
ਬੈਠਤ ਉਠਤ ਤੂਸ਼ਨ ਬੋਲਤ ਚਾਲਤ ਨਾਹਿਨ ਮੇਵ ਹੈ ਪਾਈ।
ਔਰ ਕਹਿੰਦੇ ਨੇ ਕਿ ਬਹਿੰਦਿਆਂ ਉਠਦਿਆਂ ਚੁੱਪ ਕਰਦਿਆਂ ਬੋਲਦਿਆਂ ਤੁਰਦਿਆਂ ਕਹਿੰਦੇ ਨੇ ਕਿ ਇਹ ਜਰਾ ਜਿੰਨਾ ਵੀ ਕਹਿੰਦੇ ਨੇ ਮੇਵਦੇ ਨਹੀਂ ਹਨ, ਮੇਵਿਆ ਨਹੀਂ ਜਾਂਦਾ ਹੈ।
ਨਾ ਗੁਜਰੇ ਇਹ ਲਾਲ ਭਲੇ ਕਿਵਹੀ ਇਸ ਬੀਚ ਨਹੀਂ ਬਣ ਆਈ।
ਔਰ ਕਹਿੰਦੇ ਨੇ ਕਿ ਇਹਨਾਂ ਦੇ ਨਾਲ ਨੁਕਤਾ ਚੀਤੀ ਕਰਦੇ ਨੇ, ਇਹਨਾਂ ਨਾਲ ਭਲਾ ਗੁਜ਼ਾਰਾ ਨਹੀਂ ਹੋ ਸਕਦਾ, ਇਹ ਕਿਸੇ ਤਰ੍ਹਾਂ ਵੀ ਭਗਤਾਂ ਦੇ ਨਾਲ ਇਹਨਾਂ ਦੀ ਬਣ ਨਹੀਂ ਆਉਂਦੀ ਹੈ।
ਇਸ ਸੁਣ ਲਾਲੋ ਸੰਸਾਰ ਤੇ ਜੇ ਰਾਖੇ ਕਰਤਾਰ।
ਕਹਿਣ ਲੱਗੇ ਕਿ ਹੇ ਲਾਲੋ, ਜਿਵੇਂ ਵੀ ਸੰਸਾਰ ਵਿਚ ਕਰਤਾਰ ਰੱਖਦਾ ਹੈ, ਉਹਦੀ ਰਜਾ ਅਨੁਸਾਰ ਜਿਵੇਂ ਉਹ ਮਾਲਕ ਰੱਖਦਾ ਹੈ।
ਤੋ ਰਹਿਬੋ ਇਹ ਤੇ ਬਣੇ ਹੈ ਇਹ ਗਰਤ ਅਪਾਰ।
ਔਰ ਕਹਿੰਦੇ ਨੇ ਕਿ ਜਿਵੇਂ ਉਹ ਰੱਖੇ ਉਸੇ ਤਰ੍ਹਾਂ ਹੀ ਰਹਿਣਾ ਪੈਂਦਾ, ਇੱਕ ਬੜਾ ਵੱਡਾ ਭਾਵ ਗਰਤ ਖਾਤਾ ਅਪਾਰ ਖਾਤਾ ਬਣਿਆ ਹੋਇਆ ਹੈ।
ਪੁੰਨ ਅਦਾਸ ਔਰ ਮਹਿ ਮਰਦਾਨਾ ਦੇਖ ਦੁਖ ਹੈ ਮਤ ਮੰਦੇ।
ਇਸ ਤੋਂ ਉਪਰੰਤ ਮਰਦਾਨੇ ਨੂੰ ਵੀ ਉਦਾਸ ਵੇਖ ਕੇ ਦਿਲ ਵਿਚ ਦੁੱਖ ਹੁੰਦਾ ਹੈ।
ਸੁਣ ਲਾਲੋ ਮਨ ਦੀਨ ਪਯੋ ਬਹੁ ਪੁੰਨ ਪੁੰਨ ਪਦ ਪਰ ਬੰਦੇ।
ਔਰ ਕਹਿੰਦੇ ਨੇ ਸੁਣ ਕੇ ਤੇ ਭਾਈ ਲਾਲੋ ਜਿਹੜਾ ਬੜਾ ਹੀ ਦੀਨ ਹੋ ਗਿਆ ਤੇ ਬਾਰ ਬਾਰ ਪੈਰਾਂ ਤੇ ਮੱਥਾ ਟੇਕਦਾ ਹੈ।
ਏਕ ਮਾਸ ਮੁਜ ਰਹੋ ਅਵਾਸੂ ਬਿਨੈ ਬਲੋ ਕਹੋ ਸਵਾਮੀ।
ਹੇ ਸਵਾਮੀ ਜੀ, ਮੇਰੀ ਬੇਨਤੀ ਵੱਲ ਧਿਆਨ ਦਿਓ ਤੇ ਕਿਰਪਾ ਕਰੋ, ਇੱਕ ਮਹੀਨਾ ਘੱਟੋ ਘੱਟ ਤੁਸੀਂ ਮੇਰੇ ਘਰ ਵਿਚ ਟਿਕਾਣਾ ਕਰੋ।
ਪੁੰਨ ਗਵਨ ਹੋ ਜਿਤ ਇੱਛਾ ਹੋਵੇ ਸ੍ਰੀ ਗੁਰ ਅੰਤਰ ਜਾਮੀ।
ਹੇ ਅੰਤਰ ਜਾਮੀ ਸਤਿਗੁਰੂ ਜੀ, ਫੇਰ ਤੁਸੀਂ ਜਿੱਧਰ ਵੀ ਤੁਹਾਡੀ ਇੱਛਾ ਹੋਵੇ ਨਾ ਉਧਰ ਗਵਨੋ, ਭਾਵ ਉਧਰ ਤੁਸੀਂ ਚਲੇ ਜਾਣਾ, ਪਰ ਕਿਰਪਾ ਕਰੋ ਇੱਕ ਮਹੀਨਾ ਤੁਸੀਂ ਮੇਰੇ ਘਰ ਵਿਚ ਰੁਕਣਾ ਕਰੋ।
ਦੇਖ ਦੀਨਤਾ ਦਾਸ ਈਠ ਕੀ ਮਾਨ ਲਏ ਤਹਿ ਬਹਿਨਾ।
ਔਰ ਕਹਿੰਦੇ ਨੇ ਕਿ ਆਪਣੇ ਸੇਵਕ ਦੀ ਕਹਿੰਦੇ ਨੇ ਜੋ ਦੀਨਤਾ ਵੇਖ ਕੇ ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਭਾਈ ਲਾਲੋ ਦਾ ਬਚਨ ਜਿਹੜਾ ਸੀ ਉਸ ਨੂੰ ਮੰਨ ਲਿਆ ਹੈ।
ਲਾਲੋ ਬਚਨ ਨਾ ਮੇਟਿਆ ਜਾਈ ਪੰਤ ਪਏ ਗੁਣ ਐਨਾ।
ਔਰ ਕਹਿਣ ਲੱਗੇ ਕਿ ਲਾਲੋ ਤੇਰਾ ਬਚਨ ਜਿਹੜਾ ਇਹ ਮੇਟਿਆ ਨਹੀਂ ਜਾ ਸਕਦਾ, ਭਾਵ ਤੇਰੀ ਗੱਲ ਮੋੜੀ ਨਹੀਂ ਜਾ ਸਕਦੀ, ਜਿਵੇਂ ਤੂੰ ਕਹਿੰਦਾ ਅਸੀਂ ਤੇਰਾ ਦਿਲ ਨਹੀਂ ਤੋੜ ਸਕਦੇ। ਇਸ ਤਰ੍ਹਾਂ ਗੁਣਾਂ ਦੇ ਘਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤੇ ਹਨ।
ਏਕ ਮਾਸ ਰਹੀਏ ਮਰਦਾਨਾ ਬਹਰੋ ਕਰੇ ਪਿਆਨਾ।
ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਰਦਾਨਿਆ ਆਪਾਂ ਹੁਣ ਇੱਕ ਮਹੀਨਾ ਇਹਦੇ ਕੋਲ ਰਹੀਏ, ਔਰ ਫੇਰ ਆਪਾਂ ਪਿਆਨਾ ਕਰਾਂਗੇ, ਭਾਵ ਫੇਰ ਆਪਾਂ ਦੂਜੇ ਪਾਸੇ ਨੂੰ ਚੱਲਣਾ ਕਰਾਂਗੇ। ਹੁਣ ਇੱਕ ਮਹੀਨਾ ਭਾਈ ਲਾਲੋ ਦੇ ਘਰ ਆਪਾਂ ਰੁਕਣਾ ਹੈ।
ਤ੍ਰਿਸਕਾਰ ਇਸ ਕੋ ਕਰ ਕੈਸੇ ਜਾਹੇ ਆਨ ਸਥਾਨਾ।
ਔਰ ਕਹਿੰਦੇ ਨੇ ਕਿ ਇਹਦਾ ਨਰਾਦਰ ਕਰਕੇ ਇਹਦਾ ਤ੍ਰਿਸਕਾਰ ਕਰਕੇ ਤੇ ਅਸੀਂ ਕਿਵੇਂ ਹੁਣ ਹੋਰ ਥਾਂ ਤੇ ਚਲੇ ਜਾਈਏ, ਜਿਨੇ ਇੰਨੇ ਪਿਆਰ ਦੇ ਨਾਲ ਸਾਨੂੰ ਰੱਖਿਆ, ਇਹਦਾ ਵੀ ਦਿਲ ਨਹੀਂ ਤੋੜਿਆ ਜਾ ਸਕਦਾ। ਔਰ ਉਹ ਬਾਰ ਬਾਰ ਚਰਨਾਂ ਤੇ ਮਸਤਕ ਰੱਖ ਕੇ ਬੇਨਤੀਆਂ ਕਰ ਰਿਹਾ, ਅਰਜੋਈਆਂ ਕਰ ਰਿਹਾ, ਇਸ ਕਰਕੇ ਇਹਦਾ ਤ੍ਰਿਸਕਾਰ ਨਹੀਂ ਅਸੀਂ ਨਰਾਦਰ ਨਹੀਂ ਕਰ ਸਕਦੇ, ਔਰ ਆਪਾਂ ਹੁਣ ਇੱਕ ਮਹੀਨਾ ਇੱਥੇ ਰੁਕਣਾ ਹੈ।
ਰਹੇ ਦਿਆਲ ਈਮਨਾ ਵਾਦ ਵਾਦ ਬਾਸਰ ਦੋਏ ਬਤੀਤੇ।
ਔਰ ਕਹਿੰਦੇ ਨੇ ਕਿ ਦੋ ਦਿਨ ਦਿਆਲੂ ਸਤਿਗੁਰੂ ਜੀ ਏਮਨਾਬਾਦ ਵਿਚ ਰਹੇ ਨੇ, ਦੋ ਦਿਨ ਹੁਣ ਬਤੀਤ ਗਏ ਹਨ।
ਜਸ ਕਰਨਾ ਤੇ ਜਨਮ ਮਰਨ ਗਤ ਨਾਮ ਜਪੇ ਜਮ ਬੀਤੇ।
ਔਰ ਜਿਹਦੀ ਕਿਰਪਾ ਦੇ ਨਾਲ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਔਰ ਜਿਹਦਾ ਨਾਮ ਜਪਣ ਦੇ ਨਾਲ ਜਿਹੜੇ ਜਮ ਨੇ ਉਹ ਵੀ ਡਰਦੇ ਹਨ।
ਆਸਨ ਪੈ ਆਸੀਨ ਕਿਰਪਾਲਾ ਪੈਰ ਪਲੋਟਤ ਲਾਲੋ।
ਔਰ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਉਸ ਦੇ ਘਰ ਦੇ ਵਿਚ ਆਸਣ ਤੇ ਬੈਠੇ ਨੇ ਤੇ ਭਾਈ ਲਾਲੋ ਉਨ੍ਹਾਂ ਦੇ ਬੜੇ ਪਿਆਰ ਵਿਚ ਭਿੱਜ ਕੇ ਚਰਨ ਦਬਾ ਰਿਹਾ ਹੈ।
ਜਿਹ ਕੋ ਮਨ ਜਨ ਧਿਆਨ ਤਰਤ ਹੈ ਬਸੈ ਜੇ ਉਰਨ ਹੈ ਕਾਲੋ।
ਔਰ ਜਿਸ ਸਤਿਗੁਰੂ ਦਾ ਧਿਆਨ ਮੁਨੀ ਜਨ ਲੋਕ ਉਹ ਵੀ ਧਿਆਨ ਰੱਖਦੇ ਨੇ ਬਸੇ ਜੇ ਉਰਨੇ ਕਾਲੋ ਭਾਵ ਉਨ੍ਹਾਂ ਦੇ ਹਿਰਦੇ ਵਿਚ ਵੀ ਮੌਤ ਦਾ ਡਰ ਨਹੀਂ ਰਹਿ ਜਾਂਦਾ। ਕਾਲ ਕਹਿੰਦੇ ਨੇ ਮੌਤ ਨੂੰ, ਡਰ ਨੂੰ ਕਹਿੰਦੇ ਨੇ। ਉਨ੍ਹਾਂ ਦੇ ਹਿਰਦੇ ਵਿਚ ਵੀ ਡਰ ਨਹੀਂ ਰਹਿ ਜਾਂਦਾ ਜਿਹੜੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਧਿਆਨ ਆਪਣੇ ਹਿਰਦੇ ਵਿਚ ਧਾਰਨ ਕਰਦੇ ਹਨ।
ਵੈਸੇ ਨਿਕਟ ਪੰਨਤ ਮਰਦਾਨਾ ਤੁਮਹਿਆ ਬਹੁ ਦਿਨ ਰਹਿਣਾ।
ਹੁਣ ਬਹਿ ਕੇ ਨਾ ਕੋਲ ਭਾਈ ਮਰਦਾਨਾ ਤੇ ਫਿਰ ਕਹਿਣ ਲੱਗਾ ਕਿ ਮਹਾਰਾਜ ਉਹ ਆਪਣਾ ਹਿਸਾਬ ਕਿਤਾਬ ਲਾਣ ਲੱਗ ਪਿਆ ਵੀ ਇੰਨੇ ਕੁ ਦਿਨ ਇਨ੍ਹਾਂ ਨੇ ਇੱਥੇ ਰਹਿਣਾ ਤੇ ਕਹਿੰਦਾ ਕਿ ਮਹਾਰਾਜ ਤੁਸੀਂ ਬਹੁਤ ਦਿਨ ਹੁਣ ਇੱਥੇ ਰਹਿਣਾ ਤੇ ਜੇ ਕਹਿੰਦੇ ਨੇ ਕਿ ਮੈਨੂੰ ਆਗਿਆ ਦਿਓ ਤਾਂ
ਦੇਹੋ ਨਿਰਦੇਸ਼ ਜਾਉ ਤਲਵੰਡੀ ਕਹੋ ਤਹਾਂ ਜੋ ਕਹਿਣਾ।
ਜੇ ਮੈਨੂੰ ਹੁਕਮ ਕਰੋ ਤੇ ਫਿਰ ਮੈਂ ਤਲਵੰਡੀ ਜਾਵਾਂ ਤੇ ਜਿਹੜਾ ਕੋਈ ਤੁਸਾਂ ਸੁਨੇਹਾ ਦੇਣਾ ਜੋ ਉੱਥੇ ਕਹਿਣਾ ਉਨ੍ਹਾਂ ਨੂੰ ਉਹ ਦੱਸ ਦਿਓ ਤੇ ਮੈਂ ਜਾ ਕੇ ਤੁਹਾਡਾ ਵੀ ਸੁਨੇਹਾ ਦੇ ਦਿਆਂਗਾ ਤੇ ਇੱਕ ਮਹੀਨਾ ਹੁਣ ਆਪਾਂ ਇੱਥੇ ਰਹਿਣਾ ਤੇ ਮੈਂ ਤਲਵੰਡੀ ਜਾ ਆਉਂਦਾ ਹਾਂ।
ਤੂਰਨ ਤਹਿ ਤੇ ਆਵੋ ਤੁਮ ਟਗ ਬਿਲਮ ਨਾ ਕਹੂੰ ਲਗਾਵੋ।
ਕਹਿਣ ਲੱਗੇ ਮਹਾਰਾਜ ਮੇਰੇ ਤੇ ਭਰੋਸਾ ਕਰੋ, ਮੈਂ ਫਟਾਫਟ ਜਾਣਾ ਤੇ ਛੇਤੀ ਛੇਤੀ ਮੈਂ ਵਾਪਸ ਆ ਜਾਣਾ, ਮੈਂ ਉੱਥੇ ਬਹੁਤਾ ਟਾਈਮ ਨਹੀਂ ਲਾਵਾਂਗਾ।
ਨਿਜ ਪਰਿਵਾਰ ਹੈ ਦੇ ਖਬਰ ਸਭ ਹੋ ਨਾਨਕ ਸੰਗ ਜਾਵੋ।
ਔਰ ਕਹਿੰਦੇ ਨੇ ਕਿ ਮੈਂ ਉੱਥੇ ਜਾ ਕੇ ਆਪਣੇ ਪਰਿਵਾਰ ਦੀ ਸਾਰੀ ਖਬਰ ਦੇ ਕੇ ਤੇ ਮੈਂ ਫਿਰ ਆਪ ਜੀ ਦੇ ਕੋਲ ਆ ਜਾਵਾਂਗਾ।
ਘਰ ਮਹਿ ਜੀਓ ਬਸਤ ਹੈ ਤੇਰੋ ਜਾਹੋ ਦਰੁੱਤ ਪੁਨ ਆਈਏ।
ਕਹਿੰਦੇ ਨੇ ਕਿ ਤੇਰੇ ਘਰ ਵਿਚ ਬਾਲ ਬੱਚੇ ਵਸਦੇ ਨੇ, ਪਾਤਸ਼ਾਹ ਕਹਿਣ ਲੱਗੇ ਜਾ ਪਰ ਤੂੰ ਛੇਤੀ ਵਾਪਸ ਆ ਜਾਣਾ।
ਹਮਰੀ ਸੁਧ ਜਹ ਵਿਦ ਕੀ ਦੇਖੋ ਤੈਸੀ ਤੇ ਟਾਂ ਦਈਏ।
ਔਰ ਕਹਿਣ ਲੱਗੇ ਕਿ ਮੇਰਾ ਜਿਹੜਾ ਸੁਨੇਹ ਹੈ ਮੇਰੀ ਤੇ ਜੋ ਤੂੰ ਇੱਥੇ ਵੇਖ ਰਿਹਾ ਜੋ ਕੁਛ ਤੂੰ ਵੇਖ ਰਿਹਾ ਉਹ ਹੀ ਜਾ ਕੇ ਉੱਥੇ ਉਹਨਾਂ ਨੂੰ ਦੱਸ ਦੇ, ਤੇਰੇ ਕੋਲੋਂ ਕੋਈ ਭੁੱਲ ਨਹੀਂ ਹੈ ਇਸ ਕਰਕੇ ਮੇਰੀ ਖਬਰ ਜਿਹੜੀ ਏ ਜੋ ਤੂੰ ਵੇਖੀ ਇਸੇ ਤਰ੍ਹਾਂ ਹੀ ਜਾ ਕੇ ਉੱਥੇ ਦੱਸਣੀ ਹੈ।
ਲੇ ਰਜਾਏ ਮਰਦਾਨਾ ਗਵਨਿਓ ਮਿਲਿਓ ਜਾਏ ਪਰਵਾਰੂ।
ਔਰ ਲੈ ਕੇ ਆਗਿਆ ਮੰਨ ਕੇ ਭਾਈ ਮਰਦਾਨਾ ਉੱਥੋਂ ਚੱਲ ਪਿਆ ਤੇ ਤਲਵੰਡੀ ਜਾ ਕੇ ਹੁਣ ਆਪਣੇ ਪਰਿਵਾਰ ਨੂੰ ਭਾਈ ਮਰਦਾਨਾ ਮਿਲਿਆ ਹੈ।
ਤੇ ਪਸ਼ਚਾਤ ਦਾਸ ਦੁੱਖ ਖੰਡਨ ਰਾਜਤ ਨਗਰ ਉਦਾਰੂ।
ਔਰ ਕਹਿੰਦੇ ਨੇ ਤੇ ਉਸ ਤੋਂ ਬਾਅਦ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੁੱਖਾਂ ਦਾ ਖੰਡਨ ਕਰਨ ਵਾਲੇ ਉਹ ਪਾਤਸ਼ਾਹ ਜੀ ਉਸੇ ਨਗਰ ਵਿਚ ਜਾ ਬੈਠੇ ਹਨ।
ਬਾਸਰ ਬਨ ਮਹਿ ਜਾਏ ਵਿਰਾਜ ਹੈ ਕਮਲ ਬਦਨ ਦੁੱਖ ਕਦਨਾ।
ਔਰ ਕਹਿੰਦੇ ਨੇ ਕਿ ਕਮਲ ਵਰਗੇ ਸੁੰਦਰ ਮੁਖੜੇ ਵਾਲੇ ਦੁੱਖਾਂ ਨੂੰ ਦੂਰ ਕਰਨ ਵਾਲੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਿਨ ਵੇਲੇ ਜਾ ਕੇ ਤੇ ਬਣ ਵਿਚ ਭਾਵ ਜੰਗਲ ਦੇ ਵਿਚ ਜਾ ਕੇ ਮੇਰੇ ਪਾਤਸ਼ਾਹ ਜੀ ਸਮਾਧੀ ਲੀਨ ਹੋ ਕੇ ਬੈਠੇ ਰਹਿੰਦੇ ਹਨ।
ਜਬਹਿ ਬਿਪਾਵਰ ਹੋਵੇ ਲਖਹੀ ਆਵਹਿ ਲਾਲੋ ਸਦਨਾ।
ਫਿਰ ਕਹਿੰਦੇ ਨੇ ਕਿ ਜਦੋਂ ਸ਼ਾਮ ਹੁੰਦੀ ਹੈ ਤੇ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਵਾਪਸ ਘਰ ਆ ਜਾਂਦੇ ਨੇ ਲਾਲੋ ਤੇ, ਆਵੇ ਲਾਲੋ ਸਦਨਾ, ਸਦਨ ਕਹਿੰਦੇ ਨੇ ਘਰ ਨੂੰ। ਫਿਰ ਗੁਰੂ ਨਾਨਕ ਦੇ ਪਾਤਸ਼ਾਹ ਸਾਰਾ ਦਿਨ ਉਥੇ ਜੰਗਲ ਦੇ ਵਿਚ ਪਰਮਾਤਮਾ ਦੇ ਨਾਲ ਤੁਰਤ ਜੋੜ ਕੇ ਰੱਖਦੇ ਨੇ, ਬੰਦਗੀ ਕਰਦੇ ਰਹਿੰਦੇ ਨੇ ਤੇ ਜਦੋਂ ਸ਼ਾਮ ਦਾ ਵੇਲਾ ਹੁੰਦਾ ਫਿਰ ਸਤਿਗੁਰੂ ਜੀ ਵਾਪਸ ਭਾਈ ਲਾਲੋ ਦੇ ਗ੍ਰਹਿ ਵਿਖੇ ਆ ਜਾਂਦੇ ਹਨ।
ਕਰਤ ਪ੍ਰੀਤ ਸੋ ਅਸਨ ਤਿਆਰਾ ਬਿਨੈ ਭਾਖ ਅਚਵਾਵੈ।
ਔਰ ਭਾਈ ਲਾਲੋ ਦੇ ਅੰਦਰ ਵੀ ਬਹੁਤ ਪ੍ਰੀਤ ਹੈ, ਬੜਾ ਸਤਿਕਾਰ ਹੈ ਗੁਰੂ ਨਾਨਕ ਦੇ ਪਾਤਸ਼ਾਹ ਵਾਸਤੇ ਕਹਿੰਦੇ ਨੇ ਜਿਹੜਾ ਭੋਜਨ ਵੀ ਤਿਆਰ ਕਰਵਾਉਂਦਾ ਨਾ ਬੜੀ ਪ੍ਰੀਤ ਦੇ ਨਾਲ। ਇੱਕ ਗੱਲ ਯਾਦ ਰੱਖਿਓ, ਦੇਖੋ ਜਦੋਂ ਆਪਾਂ ਭਾਵਨਾ ਦੇ ਨਾਲ ਪ੍ਰੀਤ ਨਾਲ ਭੋਜਨ ਤਿਆਰ ਕਰਾਂਗੇ ਨਾ ਤੇ ਕੁਦਰਤੀ ਗੱਲ ਹੈ ਕਿ ਉਹ ਸਵਾਦਿਸ਼ਟ ਹੋਵੇਗਾ। ਜੇ ਕਿਤੇ ਆਪਾਂ ਭੋਜਨ ਸਿਮਰਨ ਕਰਦਿਆਂ ਕਰਦਿਆਂ ਤਿਆਰ ਕਰੀਏ, ਵਾਹਿਗੁਰੂ ਦਾ ਜਾਪ ਕਰਦਿਆਂ ਤਿਆਰ ਕਰੀਏ, ਔਰ ਉਹ ਭੋਜਨ ਜਿਹੜਾ ਉਹਦੀ ਤਾਸੀਰ ਅੰਮ੍ਰਿਤ ਵਰਗੀ ਹੋ ਜਾਏਗੀ। ਪਰ ਜੇ ਆਪਾਂ ਕਿਸੇ ਦਾ ਬੁਰਾ ਸੋਚਦਿਆਂ ਕਿਸੇ ਨੂੰ ਗਾਲਾਂ ਕੱਢਦਿਆਂ ਭੋਜਨ ਤਿਆਰ ਕਰਨੇ ਆ ਨਾ ਤੇ ਨਾ ਬਣਾਉਣ ਵਾਲੇ ਨੂੰ ਆਨੰਦ ਆਉਂਦਾ ਤੇ ਨਾ ਛਕਣ ਵਾਲੇ ਨੂੰ ਆਉਂਦਾ। ਜਿਹੋ ਜਿਹੀ ਭਾਵਨਾ ਦੇ ਨਾਲ ਆਪਾਂ ਭੋਜਨ ਤਿਆਰ ਕਰਨੇ ਆ ਉਹੋ ਜਿਹਾ ਆਨੰਦ ਬਣਦਾ। ਹੁਣ ਭਾਈ ਲਾਲੋ ਜਿਹੜਾ ਨਾ ਉਹਦੇ ਅੰਦਰ ਪਿਆਰ ਬੜਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਤੀ, ਔਰ ਬੜੀ ਹੀ ਭਾਵਨਾ ਦੇ ਵਿੱਚ ਭਿੱਜ ਕੇ ਉਹ ਭੋਜਨ ਤਿਆਰ ਕਰਵਾਉਂਦਾ ਹੈ।
ਭਗਤ ਬਸ਼ਲ ਬਹੁ ਭਗਤ ਦੇਖ ਕੇ ਭੋਜਨ ਤੇ ਘਰ ਪਾਵੇ।
ਔਰ ਨਾਲ ਇੱਕ ਵਚਨ ਇਹ ਵੀ ਹੈ ਕਿ ਬਿਨੈ ਭਾਖ ਅਚਵਾਵੇ, ਉਹ ਬੇਨਤੀ ਕਰਦਾ ਆ ਕੇ ਕਿ ਪਾਤਸ਼ਾਹ ਜੀ ਕਿਰਪਾ ਕਰੋ ਭੋਜਨ ਛਕੋ। ਭਗਤ ਵਛਲ ਬਹੁ ਭਗਤ ਦੇਖ ਕੇ ਭੋਜਨ ਤੇ ਘਰ ਪਾਵੇ। ਕਹਿੰਦੇ ਨੇ ਜਿਹੜਾ ਭਗਤ ਵਛਲ ਹੈ ਉਹਦੀ ਭਗਤੀ ਵੇਖ ਕੇ, ਗੁਰੂ ਨਾਨਕ ਦੇ ਪਾਤਸ਼ਾਹ ਜੀ ਭਗਤ ਵਛਲ ਨੇ ਉਹਦੀ ਭਗਤੀ ਨੂੰ ਵੇਖ ਕੇ ਲਾਲੋ ਦੀ ਨੂੰ ਤੇ ਉਹਦੇ ਘਰ ਵਿਚ ਰਹਿ ਕੇ ਭੋਜਨ ਪ੍ਰਸ਼ਾਦਾ ਛਕਦੇ ਹਨ।
ਸਦਾ ਅਧੀਨ ਦਾਸ ਕੇ ਜੋ ਜਾਤ ਕੋ ਜਾਤ ਨਾ ਜਾਣੇ,
ਜਿਹੜਾ ਸਦਾ ਹੀ ਦਾਸ ਦੇ ਅਧੀਨ ਹੈ, ਦਾਸਾਂ ਦੇ ਨਾਲ ਜਿਹੜੇ ਪਿਆਰ ਕਰਦੇ ਨੇ ਉਹ ਜਾਤ ਪਜਾਤ ਨਹੀਂ ਜਾਣਦੇ। ਉਹ ਇਹ ਨਹੀਂ ਵੇਖਦੇ ਕਿ ਆ ਕਿਹੜੀ ਬਰਾਦਰੀ ਦਾ ਤੇ ਮੈਂ ਇਹਦੇ ਘਰ, ਮੈਨੂੰ ਮਾਫ਼ ਕਰਨਾ, ਸਾਨੂੰ ਗੁਰੂ ਸਾਹਿਬ ਜੀ ਨੇ ਇਨ੍ਹਾਂ ਬੰਧਨਾਂ ਤੋਂ ਮੁਕਤ ਕੀਤਾ ਸੀ, ਪਰ ਪੂਰਨ ਤੌਰ ਤੇ ਅਸੀਂ ਅੱਜ ਵੀ ਮੁਕਤ ਨਹੀਂ ਹੋ ਸਕੇ। ਅੱਜ ਵੀ ਮੈਂ ਵੇਖਦਾ ਕਿ ਕੁਝ ਸਥਾਨ ਜਿੱਥੇ ਅਜੇ ਵੀ ਭਾਂਡੇ ਕਈਆਂ ਦੇ ਵੱਖਰੇ ਰੱਖੇ ਜਾਂਦੇ। ਨਹੀਂ, ਐਸਾ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਨੇ ਇਸ ਚੀਜ਼ ਨੂੰ ਸਾਡੇ ਤੋਂ ਵਰਜਿਆ ਔਰ ਕਿਹਾ ਕਿ ਮੇਰਾ ਸਿੱਖ ਜਿਹੜਾ ਉਹ ਜਾਤ ਬਰਾਦਰੀਆਂ ਦੇ ਵਿਤਕਰੇ ਵਿੱਚ ਨਹੀਂ ਪਏਗਾ। ਇਸ ਕਰਕੇ ਕਹਿੰਦੇ ਨੇ ਕਿ ਉਹ ਜਾਤ ਬਰਾਦਰੀ ਜਿਹੜੇ ਉਹ ਨਹੀਂ ਵੇਖਦੇ ਹਨ।
ਗੁਣ ਚਤੁਰਾਈ ਰੀਜੈ ਨਾਹੀ ਭਾਉ ਭਗਤ ਪਹਿਚਾਨੈ।
ਔਰ ਨਾਲ ਇਹ ਵੀ ਬਚਨ ਕਰਦੇ ਨੇ ਕਿ ਕਿਸੇ ਦੇ ਗੁਣ ਬਹੁਤੇ ਵੇਖ ਕੇ, ਕਿਸੇ ਦੀਆਂ ਚਲਾਕੀਆਂ ਚਤੁਰਾਈਆਂ ਬਹੁਤੀਆਂ ਵੇਖ ਕੇ ਕੋਈ ਗੁਰੂ ਬਹੁਤਾ ਪ੍ਰਸੰਨ ਨਹੀਂ ਜੇ ਹੁੰਦਾ। ਗੁਰੂ ਤੇ ਵੇਖਦਾ ਕਿ ਇਹਦੇ ਵਿੱਚ ਪ੍ਰੇਮਾ ਭਗਤੀ ਕਿੰਨੀ ਕੁ ਹੈ, ਇਹਦੇ ਵਿੱਚ ਪਿਆਰ ਕਿੰਨਾ ਕੁ ਹੈ, ਭਾਉ ਭਗਤ ਪਹਿਚਾਨੈ। ਉਹ ਤੇ ਪਿਆਰ ਵੇਖਦੇ ਨੇ, ਉਹ ਭਗਤੀ ਵੇਖਦੇ ਨੇ, ਉਹਦੀ ਜਾਤ ਬਰਾਦਰੀ ਨਹੀਂ ਵੇਖਦੇ, ਉਹਦੀਆਂ ਚਤਰਾਈਆਂ ਨਹੀਂ ਵੇਖਦੇ, ਉਹਦੇ ਬਹੁਤੇ ਗੁਣ ਨਹੀਂ ਵੇਖਦੇ ਹਨ।
ਦਿਜ ਖੱਤਰੀ ਤਜ ਬੈਸ ਤਹਾਂ ਕੇ ਸ਼ੂਦਰ ਹੁਤੋ ਤਿਖਾਨਾ।
ਔਰ ਕਹਿੰਦੇ ਨੇ ਕਿ ਬ੍ਰਾਹਮਣ ਖੱਤਰੀ ਵੈਸ ਨੂੰ ਛੱਡ ਕੇ ਇੱਕ ਸ਼ੂਦਰ ਤਰਖਾਣ ਦੇ ਘਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਠਹਿਰੇ ਹੋਏ। ਕੀ ਕਾਰਨ ਹੈ? ਕਿਉਂਕਿ ਪਾਤਸ਼ਾਹ ਜੀ ਸਾਡੇ ਵਾਸਤੇ ਪੂਰਨੇ ਪੈ ਪਾਉਂਦੇ ਨੇ ਕਿ ਭਲਿਓ ਭਾਈ ਤੁਸੀਂ ਜਿਨ੍ਹਾਂ ਲੋਕਾਂ ਨੂੰ ਨੀਵਾਂ ਕਹਿ ਕੇ ਦਰਕਾਰਿਆ ਜਾਂਦਾ ਸੀ ਉਹਨਾਂ ਨੂੰ ਗੁਰੂ ਨਾਨਕ ਦਾ ਘਰ ਗਲੇ ਨਾਲ ਲਾਂਦਾ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਐਨ ਤਿੱਥੇ ਨਦਰ ਤੇਰੀ ਬਖਸ਼ੀਸ਼। ਗੁਰੂ ਨਾਨਕ ਦਾ ਘਰ ਜਿਹੜਾ ਉਹ ਨੀਵਿਆਂ ਨੂੰ ਗਲੇ ਨਾਲ ਲਾਂਦਾ ਹੈ।
ਖਾਏ ਸਾਧ ਸੋ ਭੋਜਨ ਤਾ ਕੋ ਕੇਵਲ ਪ੍ਰੇਮ ਮਾਨਾ।
ਔਰ ਕਹਿੰਦੇ ਨੇ ਬੜੇ ਸਵਾਦ ਦੇ ਨਾਲ ਉਹਦੇ ਘਰ ਵਿਚ ਭੋਜਨ ਛਕਦੇ ਨੇ, ਭਗਤ ਦੇ ਪ੍ਰੇਮ ਨੂੰ ਮਾਣ ਬਖਸ਼ਦੇ ਨੇ, ਆਪਣੇ ਪਿਆਰਿਆਂ ਨੂੰ ਗੁਰੂ ਮਾਣ ਬਖਸ਼ਦਾ। ਤੋ ਗੁਰੂ ਸਵਾਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ, ਬਾਕੀ ਦਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿਚ ਜਿਵੇਂ ਸਤਿਗੁਰੂ ਜੀ ਪ੍ਰੇਰਨਾ ਕਰਨਗੇ ਤੁਛ ਬੁੱਧੀ ਅਨੁਸਾਰ ਆਪ ਜੀ ਨਾਲ ਸਾਂਝੇ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਐਸ ਵੇਲੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜੇ ਟਿਕਾਓ ਵਿਚ ਬੈਠ ਕੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕੀਤਾ ਹੈ। ਸਤਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।